492 ਪੰਨੇ ਤੇ ਅਸੀਂ ਗੁਜਰੀ ਮਹੱਲੇ ਚੌਥੇ ਦੀ ਰਹਾਓ ਦੀ ਤੁੱਕ ਗਾਵੀ ਹੈ। ਸ਼ਬਦ ਐਂ ਲੱਗਦਾ ਜਿੱਦਾਂ ਮੇਰੇ ਭਾਈ ਜਨਾ, ਔਰ ਸ਼ਬਦ ਦੀ ਅਵਸਥਾ ਇਹ ਦੱਸਦੀ ਹੈ ਵੀ ਅੰਦਰਲਾ ਸਾਧ ਸੰਗਤ ਦੇ ਨਾਲ ਮਿਲ ਕੇ ਜਨ ਉੱਥੇ ਸੁਣਦੇ ਨੇ। ਕਰਮਖੰਡ ਦੀ ਖੇਡ ਹੈ ਇਸ ਰਹਾਓ ਦੇ ਤੁੱਕ। ਜਿਹੜੇ ਗੁਰਸਾਧ ਬੰਦਾ ਨਹੀਂ ਹੈ, ਸਾਡਾ ਗੁਰਸਾਧ ਸਤਿਗੁਰੂ ਹੈ, ਸਾਡਾ ਗੁਰਸਾਧ ਰੱਬ ਆਪ ਹੈ, ਅਕਾਲ ਪੁਰਖ ਹੈ, ਇਨਸਾਨ ਨਹੀਂ ਹੈ। ਇਹ ਕੋਈ ਮਹੱਲਾ ਚੌਥਾ ਆਪਣੇ ਮਹੱਲੇ ਤੀਜੇ ਨੂੰ ਨਹੀਂ ਸਾਧ ਬਣਾ ਰਿਹਾ। ਇਹੋ ਹੀ ਸਾਰੀ ਬਾਣੀ 'ਚ ਭੁਲੇਖਾ, ਸਾਧ ਡਮੀਆਂ ਨਾ ਪਾਏ ਆ। ਸਾਡਾ ਜਿੱਥੇ ਬਾਬੇ ਨਾਨਕ ਨੇ ਆਪਣਾ ਸਤਿਗੁਰ ਸਾਧ ਲਿਖ ਦਿੱਤਾ, ਉਹ ਬੰਦਾ ਨਹੀਂ ਹੈ ਬਾਬੇ ਨਾਨਕ ਦਾ ਸਤਿਗੁਰ ਸਾਧ। ਇਸ ਕਰਕੇ ਔਰ ਜਿਹੜੀ ਉਹ ਸਾਧ ਸੰਗਤ ਹੈ ਉਹ ਕਰਮਖੰਡ ਹੈ, ਉਹਦੇ 'ਚ ਬੈਠ ਕੇ ਸਾਰੇ ਜਨ ਸੁਣਦੇ ਹੈ ਅਤੇ ਕਹਿੰਦੇ ਹੈ ਮੇਰੇ ਸਾਰੇ ਭਾਈ ਜਨਾ, ਮੈਨੂੰ ਉੱਥੇ ਜਪ ਹੀ ਹੋ ਰਿਹਾ ਹੈ। ਉੱਥੇ ਕੀ ਹੋ ਰਿਹਾ ਹੈ?
ਮੇਰੇ ਭਾਈ ਜਨਾ ਮੁਕ ਗੋਵਿੰਦ 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 ਮਨ ਮੋਹ ਹੈ।
ਅਨੇਕ ਨਾਮ ਪਰਮੇਸ਼ਰ ਦੇ ਹੈ, ਉੱਥੇ ਜਪ ਹੀ ਹੋ ਰਿਹਾ। ਸਾਧੂ ਸੰਗਤ ਪਾਰ ਗ੍ਰਾਮ ਊਹਾਂ ਜਪੀਏ ਕੇਵਲ ਨਾਮ। ਬਾਣੀ ਦੀਆਂ ਕੰਟਰਾਡਿਕਟ ਬਾਣੀ ਨਹੀਂ ਹੈ, ਇੱਕ ਥਾਂ 'ਚ ਲਿਖ ਦਿੱਤਾ ਕਬ ਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ 'ਤੇ ਬਾਹਰ ਨਾ ਆਵੈ, ਉਸ ਅਸਥਾਨ ਕਾ ਨਹੀਂ ਵਿਨਾਸ਼। ਉਸ ਥਾਂ 'ਤੇ ਜਾ ਕੇ ਸਾਰਾ ਗਿਆਨ ਆਇਆ। ਉਸ ਅਸਥਾਨ ਕਾ ਅਸਥਾਨ ਹੈ ਸਪਿਰਿਚੁਅਲ ਸਟੇਜ, ਆਪਣੇ ਅੰਦਰ ਅਭਿਆਸੀ ਦੇ। ਉਸ ਅਸਥਾਨ ਕਾ ਨਹੀਂ ਵਿਨਾਸ਼, ਅੰਤਰੇ ਹੋਏ ਗਿਆਨ ਪ੍ਰਗਾਸ। ਇਹ ਸਾਰੇ ਸ਼ਬਦ ਉੱਥੇ ਆਏ ਹੈ, ਔਰ ਇਹ ਸ਼ਬਦ ਵੀ ਐਂ ਲੱਗਦਾ ਜਿੱਦਾਂ ਉੱਥੇ ਲਿਖਿਆ ਹੈ।
ਮੇਰੇ ਭਾਈ ਜਨਾ ਮੁਕ ਗੋਬਿੰਦ 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 ਮਨ ਮੋਹ ਹੈ।
ਉਹ ਜਿਉਂ ਜਿਉਂ ਜਪਦੇ, ਜਿਉਂ ਜਿਉਂ ਜਪੇ ਤਿਵੇਂ ਸੁਖ। ਉਹ ਜਿੰਨਾ ਹੋਰ ਜਪਦੇ ਹੋਰ ਨਵੇਂ ਤੋਂ ਨਵੇਂ ਸਵਾਦ ਆਉਂਦੇ। ਕਈ ਕਹਿੰਦੇ ਜੀ ਇਹ ਨਾਮ ਜਪਣਾ ਬੋਰਿੰਗ ਨਹੀਂ ਹੋ ਜਾਂਦਾ? ਹਾਂ ਹਾਂ, ਜਪੀ ਚਲੋ ਜਪੀਏ ਤਾਂ ਬੋਰਿੰਗ ਕੰਮ ਹੈ? ਨਹੀਂ, साहेब मेरा नित नवा गुर कृपा ते नित चवां। ओ स्वाद गां तू गां पे ज्यो ज्यो बंदा जी चढ़ाई अंदर हुंदी है ज्यो ज्यो जपदा उन होर तू होर नवे तू नवा स्वाद आंदा। आज दी सारी थीसिस है नाम जपण दी बोरिंग नहीं है। चढ़ ज्यो ज्यो आम ते सी पई रंग चढ़ जाना नाम दा बहुत स्वाद है इहदे च रंग चढ़ जाना। हुण रंग कृष्ण महाराज नूं भी चढ़िया पारजात गोपी लै आया बिंदरावन में रंग किया बड़े उस रंग च भी बड़े आनंद है। ज्ञान खंड च भी ज्ञान खंड का आखूं करम उस च की है ज्ञान खंड में ज्ञान प्रचंड तिथे नाद विनोद कोड आनंद ज्ञानी भी बड़े है सारे जिते गया पर जेड़ा भगत है साडा जेड़ा स्वाद है नाम दा सब तू उच्चा इस करके साहिब मेरा नित नवा मेरा जेड़ा साहिब है नित नवा खसम है मेरा हर वेले नवा स्वाद आ रहा उहदा साहिब मेरा नित नवा गुर कृपा ते नित चवां जूं जूं मैं होर नाम नूं जपदा है ओ अवस्था है भी ये नाम जपना बोरिंग नहीं किसे स्टेज ते भी हुंदा बल्कि ये एडे स्वाद है जिहड़ा बंदा फिर हटदा ही नहीं इहदे च इस करके जिहड़ा ये स्वाद है ज्यों ज्यों जपोगे पर नाम दा केवल जपना उत्थे ऐ लगदा जिद्दां महाराज उस अवस्था दा आ शब्द दे रहे क्योंकि साध संगते जन सो है सतगुर दी उत्थे सतगुर है कर्म खंड दी खेड है ऊहां बस भगत वसे के लो कह लोए नहीं है ऊहां भगत वसे के लो लोआं पूरियां भरियां पईआं भगतां दीआं स्पिरिचुअल स्टेजिस ते छोटी मोटी चीज नहीं लिखती जप च ना मरे न ठगे जाए ना माया तू ठगे जा रहे है माया तू परे है और सदा जींदी है हुण भी है ऊहां भगत वसे के लोए इस करके लोहां पूरियां भरियां पईआं इस स्पिरिचुअल स्टेज दे अंदर ही अंदर बंदे नूं सब दर्शन हुंदे उत्थे जाके महाराज शब्द लिख के ते अखीर ते आण के तोड़ा लाउणगे पी आ जिहड़ी दुख भंजनी बेरी बार मनाई ऐ छप्पड़ी नहाउण वाली पी ते इत्थे कां नहा नहा के ते काले कां चिटे हो जांदे सी उह पुजारियां नाल अड्डा कायम कीता अमृतसर दे विच उह दुख भंजनी बेरी दे उत्ते ਉਹ ਇਸ ਸ਼ਬਦ ਦੀ ਉਸ ਲਾਈਨ ਤੋਂ ਲੈ ਕੇ ਉਹਦੀ ਕਹਾਣੀ ਬਣਾ ਕੇ ਸਾਰਾ ਅੱਡਾ ਚੱਲ ਰਿਹਾ ਜਿਹੜਾ ਫੇਲ ਕਰਨਾ ਸੀ ਬਾਣੀ ਦਾ ਜਿਹੜਾ ਸ਼ਬਦ ਹੈ ਇਹਦੇ ਵਿੱਚ ਸਾਰਾ ਕੁ ਸ਼ੌਕ ਵੀ ਸਾਡਾ ਅੰਮ੍ਰਿਤਸਰ ਅੰਦਰ ਹੈ ਜਿਹੜਾ ਅਸੀਂ ਥੀਸਿਸ ਲੈ ਰਹੇ ਹਾਂ ਮਹਾਰਾਜ ਦੇ ਮਹੱਲੇ ਪਹਿਲੇ ਦਾ ਜਪ ਹੋ ਜਪ ਹੋ ਤਾਂ ਏਕੋ ਨਾਮਾ मन संपट जित सत सरे नावन मन संपट सत सरे नावन पावन पति तृप्त करे जप हो अंदरों तृष्णा अग्न बुझी हार अमृत सारे नाता अंदरों तृष्णा अग्न बुझी हार अमृत सारे नाता
जेड़ा अमृतसर शहर बनाया है गुरु का चक से सारे मजहबा ने सारी दुनिया सियाणी ने अपने शहरों के नाम बदल ले बॉम्बे का नाम बदल गया मद्रास का नाम बदल गया बनारस का नाम बदल गया सियाने लोग ने साडा हली तक पुजारियों का अड्डा तो ट्रेडमार्क लाया है अमृतसर अमृतसर नहीं है भाई मनी सिंह की शहीदी प्राप्त करने तो पहले की चिट्ठी माता सुंदरी जी के नाम गुरुद्वारा बंगला साहब दियां पौड़ियां उतर जाओ थले एक नवा सरदार बघेल सिंह अजायब घर बनया उस बगैर जिहड़ा भी बंदा साथी जां चीज सुनदा है उस बंगला साहब गुरुद्वारे जाए और थले जिहड़ा अजायब घर है सरदार बघेल सिंह दे नां ते बनिया क्योंकि बघेल सिंह दिल्ली उन्हें मारी सी ਔਰ ਸਿੰਘ ਕਹਿੰਦੇ ਸੀ ਜੀ ਇਹ ਸਾਡਾ ਨਹੀਂ ਜੀ ਲੱਗਦਾ ਇੱਥੇ ਦਿੱਲੀ, ਅਸੀਂ ਪੰਜਾਬ ਜਾਣਾ ਹੁਣ। ਅਤੇ ਉਹਨਾਂ ਦੀ ਕਹਾਵਤ ਸੀ ਵੀ ਦਿੱਲੀ ਬਿੱਲੀ ਦਾ ਕੀ ਹੈ, ਜਦੋਂ ਮਰਜ਼ੀ ਮਾਰ ਲਾਂਗੇ ਫੇਰ। ਐਡੇ ਤਕੜੇ ਸਿੰਘ ਜੁਝਾਰੂ ਸੀ ਉਹ ਫਤਿਹ ਕਰਕੇ ਅਤੇ ਰਾਣੀ ਨੂੰ ਦੇ ਦਿੱਤੀ ਉੱਥੇ ਨੂੰ ਸਾਰੇ। ਉਹਦੇ ਨਾਂ ਦੇ ਉੱਤੇ ਅਜਾਇਬ ਘਰ ਬਣਿਆ ਥੱਲੇ, ਸਰਦਾਰ ਬਘੇਲ ਸਿੰਘ ਅਜਾਇਬ ਘਰ। ਉਹਦਾ ਪਹਿਲੇ ਸ਼ੀਸ਼ੇ ਦੇ ਵਿੱਚ ਜਿੱਥੇ ਥੱਲੇ ਸ਼ੀਸ਼ੇ ਲੱਗੇ ਉਹਨਾਂ ਦੇ ਵਿੱਚ ਬੜੀਆਂ ਕੀਮਤੀ ਚੀਜ਼ਾਂ ਔਰ ਬੜੇ ਹਿਸਟੋਰੀਕਲ ਚੀਜ਼ਾਂ ਹੈ। ਪਹਿਲੇ ਸ਼ੀਸ਼ੇ 'ਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹੈ, ਜਿਹੜੀ ਅੰਗਰੇਜ਼ ਨਾਲ ਆਣ ਕੇ ਹਿੰਦੁਸਤਾਨ 'ਚ ਪਹਿਲੇ ਕੈਮਰੇ ਨਾਲ ਖਿੱਚੀ ਹੈ ਮਹਾਰਾਜ ਦੀ। ਮਹਾਰਾਜਾ ਸਾਹਿਬ ਵਿੱਚ ਬੈਠੇ ਹੈ, ਪਰ ਉਮਰ ਉਹਨਾਂ ਦੀ 17-18-19-20 ਸਾਲ ਦੀ ਉਸ ਵੇਲੇ। ਥੜੀ ਥੜੀ ਦਾੜੀ ਆਈ ਹੈ, ਐਂ ਸਿੱਧੀ ਜੀ ਪਗੜੀ ਬੱਧੀ ਹੈ, ਚਿਹਰੇ 'ਤੇ ਜਲਾਲ ਆ, ਔਰ ਪਛਾਣ ਨਹੀਂ ਸਕਦਾ ਕਿਹੜੀ ਅੱਖ ਕਾਣੀ ਹੈ ਉਹਨਾਂ ਦੀ। ਆਹ ਵੱਡੀ ਚੀਜ਼ ਆ, ਉਹ ਅਸਲ ਫੋਟੋ ਹੈ। ਉਹ ਮਹਾਰਾਜਾ ਸਾਹਿਬ ਬੈਠੇ ਨੇ, ਹੱਥ 'ਚ ਸ੍ਰੀ ਸਾਹਿਬ ਹੈ, ਉਹਦੇ ਨਾਲ ਅੰਗਰੇਜ਼ ਬੈਠਾ ਹੈ ਜਿਹੜਾ ਹੁਕਮ ਜਿਹੜਾ ਸੁਲਹਾ ਕਰਨ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਲਾਹੌਰ ਦਰਬਾਰ 'ਚ। ਉਹ ਅੰਗਰੇਜ਼ ਬੈਠਾ ਹੈ, ਉਹਦੇ ਨਾਲ ਉਸ ਅੰਗਰੇਜ਼ ਦਾ ਉੱਧਰ ਬੋਡੀਗਾਰਡ ਹੈ, ਔਰ ਮਹਾਰਾਜਾ ਸਾਹਿਬ ਦਾ ਬੋਡੀਗਾਰਡ ਹਰੀ ਸਿੰਘ ਨਲੂਆ ਖੜ੍ਹਾ ਹੈ। ਔਰ ਉਹ ਮਹਾਰਾਜਾ ਦੇ ਨਾਲ ਜਾਂ ਉਹਦੇ ਨਹੀਂ ਖੜਾ, ਐਸਾ ਬੋਡੀਗਾਰਡ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਐਨ ਉਹਨਾਂ ਦੇ ਪਿੱਛੇ ਐਨ ਖੜਾ। ਔਰ ਉੱਥੋਂ ਬਾਅਦ ਆਹ ਜਿਹਨੂੰ ਸਿੱਖ ਰਾਜ ਕਹਿੰਦੇ ਤੇ ਪੰਜਾਬ ਦਾ ਰਾਜ ਸੀ, ਔਰ ਉਹਦਾ ਪ੍ਰਾਈਮ ਮਿਨਿਸਟਰ ਉਸ ਰਾਜ ਦਾ ਖੜਾ, ਉਹ ਹੈ ਫਕੀਰ ਅਜ਼ੀਜ਼ੁੱਦੀਨ ਮੁਸਲਮਾਨ, ਉਹ ਖੜਾ ਹੈ ਫਕੀਰ ਅਜ਼ੀਜ਼ੁੱਦੀਨ ਪ੍ਰਾਈਮ ਮਿਨਿਸਟਰ। ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਔਰ ਹਰੀ ਸਿੰਘ ਨਲੂਆ, ਉੱਧਰ ਅੰਗਰੇਜ਼, ਉਹਦਾ ਬੋਡੀਗਾਰਡ। ਉਹ ਫੋਟੋ ਪਹਿਲੇ ਸ਼ੀਸ਼ੇ 'ਤੇ ਦੇਖੋਗੇ। ਅਗਲੇ ਸ਼ੀਸ਼ੇ 'ਚ ਇੱਕ ਚਿੱਠੀ ਪਈ ਹੈ ਜਿਹੜੀ ਭਾਈ ਮਨੀ ਸੈਨਾ ਸ਼ਹੀਦੀ ਹੋਣ ਤੋਂ ਪਹਿਲਾਂ ਮਾਤਾ ਸੁੰਦਰੀ ਨੂੰ ਲਿਖੀ ਹੈ। ਉੱਤੇ ਲਿਖਦੇ, ਮਾਤਾ ਜੀ ਹਾਲੇ ਤੱਕ ਤਾਂ ਮੈਂ ਜੀਂਦਾ, ਪਰ ਉਦਾਸੀ ਜਾਂ ਸਾਰੇ ਲੋਕ ਬਹੁਤ ਵੈਰ ਲੈ ਰਿਹਾ ਸਾਡੇ ਨਾਲ, ਬਹੁਤ ਕਤਲ ਆਮ ਹੋ ਰਿਹਾ ਸਿੱਖਾਂ ਦਾ, ਪਤਾ ਨਹੀਂ ਮੈਂ ਵੀ ਕਿਹੜੇ ਵੇਲੇ ਸ਼ਹੀਦੀ ਪਾ ਜਾਵਾਂ, ਪਰ ਮੈਨੂੰ ਤੇਈਆ ਤਾਪ ਚੜ ਰਿਹਾ। ਇੱਥੋਂ ਪਤਾ ਲੱਗਦਾ ਭਾਦੋਂ ਦੇ ਦਿਨਾਂ 'ਚ ਕਿਤੇ ਵਿਚਾਰਾ ਗਿਆ, ਮੈਨੂੰ ਤੇਈਆ ਤਾਪ ਚੜ ਰਿਹਾ। ਔਰ ਮੈਂ ਉਹ ਫਰਾਲਨੀ ਕਹਾਣੀ ਵੀ ਸੁਣੀ ਹੈ ਜਿਹੜੀ ਤੇਈਆ ਤਾਪ ਉਤਰਨ ਵੇਲੇ ਉਹ ਸਾਲ ਸੁਣਾ, ਉਹ ਵੀ ਵਿੱਚ ਲਿਖੀ ਹੈ, ਚਿੱਠੀ ਦੀ ਅਸਲੀਅਤ ਹੈ। ਮੈਨੂੰ ਤੇਈਆ ਤਾਪ ਚੜ ਰਿਹਾ, ਪਰ ਮੈਂ ਠੀਕ ਹੈ, ਪਰ ਸ਼ਹੀਦੀ ਨਹੀਂ ਹਾਲੇ ਪ੍ਰਾਪਤ ਹੋਈ। ਮੈਂ ਜਿਨ੍ਹਾਂ ਪੋਥੀਆਂ ਦੀ ਭਾਲ 'ਚ ਤੁਸੀਂ ਕਿਹਾ ਸੀ ਆਇਆ, ਮੈਨੂੰ ਹਾਲੇ ਉਹ ਪੋਥੀਆਂ ਨਹੀਂ ਮਿਲੀਆਂ। ਇਹ ਉਹ ਪੋਥੀਆਂ ਜਿਹੜੇ ਸਾਡੇ ਗ੍ਰੰਥ ਦੇ ਵਿੱਚ ਉਦਾਸੀਆਂ ਨਾਂ ਉਹ ਮਹੱਲੇ ਗੁੰਗੇ ਕਰ ਦਿੱਤੇ, 6ਵਾਂ, 7ਵਾਂ ਅਤੇ 8ਵਾਂ, 5ਵਾਂ ਮਹੱਲਾ ਹੈਗਾ ਅਤੇ 9ਵਾਂ ਲਾ ਕੇ ਆਉਂਦਾ ਵਿੱਚ ਗ੍ਰੰਥ ਦੇ ਵਿੱਚ ਮਹੱਲਾ 6ਵਾਂ, 7ਵਾਂ, 8ਵਾਂ। ਸਾਰੀ ਉਮਰ ਗੁੰਗੇ ਰਹੇ, ਉਹ ਬੋਲੇ ਹੀ ਨਹੀਂ, ਉਹਨਾਂ ਦੀ ਬਾਣੀ ਹੈ ਨਹੀਂ। ਉਹ ਉਹਨਾਂ ਦੀਆਂ ਪੋਥੀਆਂ ਇਹਨਾਂ ਉਦਾਸੀਆਂ ਨੇ ਜ਼ਬਤ ਕਰ ਲਈਆਂ, ਕਿਉਂਕਿ ਸਾਰੇ ਕੀਰਤਪੁਰ ਚਲੇ ਗਏ ਸੀ, ਉਹ ਜਗ੍ਹਾ ਮਸ਼ਹੂਰ ਹੋ ਗਈ ਸੀ, ਇਹਨਾਂ ਨਾਲ ਪਿੱਛੋਂ ਉਹਨਾਂ ਦੀ ਬਾਣੀ ਨਹੀਂ ਚਾੜੀ, ਪਿੱਛੋਂ ਸਭ ਕੁਛ ਕੀਤਾ। ਤੋ ਇਸ ਕਰਕੇ ਉਹ ਚਿੱਠੀ ਦੇ ਵਿੱਚ ਲਿਖਿਆ, ਮਾਤਾ ਜੀ ਕੋਈ ਪਤਾ ਨਹੀਂ ਸ਼ਹੀਦੀ ਕਿਸ ਵੇਲੇ ਹੋ ਜਾਏ। ਔਰ ਸਭ ਤੋਂ ਵੱਡੀਆਂ ਉਹਦੇ 'ਚ ਐਡੀਆਂ ਐਡੀਆਂ ਹਿਸਟੋਰੀਕਲ ਚੀਜ਼ਾਂ ਨਿਕਲਦੀਆਂ ਵੀ ਮਾਤਾ ਸੁੰਦਰੀ ਦਾ ਮੋਹ ਨਹੀਂ ਸੀ ਟੁੱਟਾ ਹਾਲੀ ਤੱਕ। ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਂ ਸਿੰਘਾਂ ਦੇ ਨਾਲ ਚਲੇ ਗਏ ਉੱਧਰ, ਔਰ ਉਹਨਾਂ ਨੂੰ ਅੰਮ੍ਰਿਤ ਨਹੀਂ ਛਕਾਇਆ ਸੀ ਪੰਜਾਂ ਸਿੰਘਾਂ ਨੇ, ਉਹਦਾ ਨਾਂ ਸੁੰਦਰੀ ਰਿਹਾ। ਉਹ ਆਪਣੇ ਮਹੱਲਾ ਨੂੰ ਉੱਥੇ ਛੱਡ ਕੇ ਮਹਾਰਾਜ ਬਾਕੀ ਹਿਸਟੋਰੀਕਲ ਜੋ ਚੀਜ਼ ਪਰੂਫ ਮਿਲ ਰਹੀ ਹੈ ਮਾਤਾ ਸੁੰਦਰੀ, ਕਿਉਂਕਿ ਚਾਰੇ ਸਾਹਿਬ ਜ਼ਿਆਦਾ ਸ਼ਹੀਦ ਹੋ ਗਏ ਸੀ, ਉਹ ਦਿੱਲੀ ਛੱਡ ਗਏ, ਉਹ ਆਪ ਸਿੰਘਾਂ ਨਾਲ ਚਲੇ ਗਏ ਉੱਧਰ। ਔਰ ਉੱਥੋਂ ਬਾਅਦ ਉਹਨਾਂ ਨਾਲ ਉਸ ਚਿੱਠੀ 'ਚ ਆਉਂਦਾ, ਮਾਤਾ ਜੀ ਮੈਂ ਸਾਹਿਬਜ਼ਾਦੇ ਲਈ ਅਜੀਤ ਸਿੰਘ ਜੀ ਲਈ ਸੋਨੇ ਦੇ ਕੜੇ ਲਿਆ ਰਿਹਾ ਜਿਹੜੇ ਤੁਸੀਂ ਕਿਹਾ ਸੀ, ਇੰਨਾ ਸਾਰਾ ਕੁਛ ਉਹ ਚਿੱਠੀ 'ਚ ਪੜ੍ਹਿਓ ਜਾ ਕੇ ਆਪ, ਲੇਟੈਸਟ ਚੀਜ਼ ਹੈ ਹਿਸਟੋਰੀਕਲ, ਔਰ ਰੌਂਗਟੇ ਖੜੀ ਕਰਨ ਵਾਲੀ ਉਹ ਚਿੱਠੀ ਹੈ। ਉਹ ਕੀ ਸੀ,
ਮਾਤਾ ਜੀ ਨੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੈਗੇ ਸਾਰੇ, ਉਹਨਾਂ ਨੇ ਦਿੱਲੀ ਰਹਿਣ ਲੱਗੇ ਨੇ, ਇੱਕ ਸੁਨਿਆਰਿਆਂ ਦਾ ਮੁੰਡਾ ਝੋਲੀ ਪਾ ਲਿਆ, ਉਹਨੂੰ ਸਾਹਿਬਜ਼ਾਦੇ ਅਜੀਤ ਸਿੰਘ ਦਾ ਨਾਂ ਦਿੱਤਾ, ਔਰ ਉਹਨੂੰ ਪਾਲਣਾ ਪਏ। ਮਾਤਾ ਹੈ ਇੱਕ ਆਮ ਹੈ, ਉਹਨਾਂ ਨੇ ਕਰਨਾ ਸਾਹਿਬਜ਼ਾਦੇ ਪੜ੍ਹੇ ਕਿਸੇ ਦੇ ਬੱਚੇ ਨੂੰ ਸੁਨਿਆਰੇ ਦੇ ਮੁੰਡੇ ਨੂੰ ਲੈ ਕੇ ਸੋਹਣੇ ਜਿਹੇ ਨੇ, ਉਹਨੂੰ ਪਾਲਣਾ ਸ਼ੁਰੂ ਕਰ ਦਿੱਤਾ, ਉਹਦਾ ਨਾਂ ਵੀ ਅਜੀਤ ਸਿੰਘ ਰੱਖ ਲਿਆ। ਉਹ ਤਾਂ ਵੱਡਾ ਹੋ ਕੇ ਜੂ ਜੂ ਵੱਡਾ ਹੋ ਗਿਆ, ਐਡਾ ਅਡਵੈਂਗ ਹੋ ਗਿਆ, ਉਹ ਤਾਂ ਕਲਗੀ ਲਾ ਕੇ ਦਸਮ ਪਾਤਸ਼ਾਹ ਨੂੰ ਬਹਿਣ ਲੱਗ ਪਿਆ। ਫਿਰ ਮਾਤਾ ਸੁੰਦਰੀ ਜੀ ਨੂੰ ਗੁੱਸਾ ਆਇਆ ਸਾਰਾ, ਪਹਿਲਾਂ ਉਹਦੇ ਛੋਟੇ ਹੁੰਦਿਆਂ ਦੇ ਉਸ ਵੇਲੇ ਦੀ ਪਹਿਲਾਂ ਦੀ ਚਿੱਠੀ ਹੈ ਵੀ ਮੈਂ ਉਹਨਾਂ ਲਈ ਕੜੇ ਜਾਂ ਸੋਨੇ ਦੀਆਂ ਚੀਜ਼ਾਂ ਲਿਆ ਰਿਹਾ ਸਾਰਿਆਂ। ਪਰ ਮਾਤਾ ਜੀ ਜਿਹਨਾਂ ਪੋਥੀਆਂ ਦੀ ਭਾਲ 'ਚ ਸੀ ਉਹ ਪੋਥੀਆਂ ਨਹੀਂ ਮਿਲੀਆਂ ਹਾਲੇ, ਤੇ ਮੇਰੀ ਸ਼ਹੀਦੀ ਪਤਾ ਨਹੀਂ ਕਿਹੋ ਜਿਹੀ ਤੇ ਮੈਂ ਚਿੱਠੀ ਲਿਖਦੇ ਕਿੱਥੋਂ ਹੈ ਦੇਖੋ ਤੁਸੀਂ ਉਸ ਵੇਲੇ ਤੱਕ ਥੱਲੇ ਲਿਖਿਆ ਗੁਰੂ ਕਾ ਚੱਕ ਕੋਈ ਅੰਮ੍ਰਿਤਸਰ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਗੁਰੂ ਕਾ ਚੱਕ ਸੀ ਇਸ ਕਰਕੇ
ਸਾਰੇ ਸਿਆਣਿਆਂ ਨਾਲ ਸਾਰਿਆਂ ਸ਼ਹਿਰਾਂ ਦੇ ਨਾਮ ਬਦਲ ਗਏ
ਇਹਨਾਂ ਨੇ ਹਾਲੇ ਤੱਕ ਟ੍ਰੇਡਮਾਰਕ ਲਾਇਆ ਉਸ ਸ਼ਹਿਰ ਦਾ ਔਰ ਸੰਗਤਾਂ ਨੂੰ ਧੋਖਾ ਦੇ ਰਹੇ ਨੇ ਉਹ ਸਰੋਵਰ ਸਾਡੇ ਅੰਦਰ ਹੈ ਸਾਰੇ ਬਾਣੀ ਮਹੱਲਾ ਤੀਜਾ ਜਦੋਂ ਗੋਂਦਵਾਲ ਰਹਿੰਦਾ ਆ ਅੰਮ੍ਰਿਤਸਰ ਚ ਨਾ ਰਿਹਾ ਹੈ
ਅੰਦਰੋਂ ਕ੍ਰਿਸ਼ਨ ਹਾਰ ਅੰਮ੍ਰਿਤਸਰ ਨਾਤਾ ਹਾਰ ਅੰਮ੍ਰਿਤਸਰ ਨਾਤਾ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਪਲਕ ਉਠੇ ਹਰੇ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਵਾਤ ਇਸ਼ਨਾਨ ਕਰੇ ਅੰਮ੍ਰਿਤ ਸਾਰੇ ਨਾਮ ਅੰਮ੍ਰਿਤ ਸਾਰੇ ਕਾਇਆ ਅੰਦਰੇ ਅੰਮ੍ਰਿਤ ਸਾਰੇ ਸਾਚਾ ਕਾਇਆ ਅੰਦਰੇ ਅੰਮ੍ਰਿਤ ਸਾਰੇ ਸਾ ਅੰਦਰ ਅੰਮ੍ਰਿਤਸਰ ਸੱਚਾ ਬਾਹਰਲਾ ਝੂਠਾ ਹੈ ਕਾਇਆ ਅੰਦਰੇ ਅੰਮ੍ਰਿਤ ਸਾਰੇ ਸੱਚਾ ਕਾਇਆ ਅੰਦਰੇ ਅੰਮ੍ਰਿਤ ਸਾਰੇ ਸੱਚਾ
ਔਰ ਇਹੋ ਹੀ ਇਸੇ ਚ ਨਾਰਿਆ ਮਹਾਰਾਜ
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ
ਮਹਲਾ ਤੀਜਾ
ਹਾਰੇ ਅੰਮ੍ਰਿਤ ਸਾਰੇ ਨਾਤਾ
ਆਓ ਜਿਹੜੇ ਅਸੀਂ ਸ਼ਬਦ ਲੈ ਰਹੇ ਹਾਂ ਅਸੀਂ ਇਸ 'ਤੇ ਸੱਟ ਮਾਰ ਲੱਗੇ ਹਾਂ ਵੀ ਗੁਰੂ ਰਾਮਦਾਸ ਸਾਹਿਬ ਇਸ ਸ਼ਬਦ 'ਚ ਕਿਨੂੰ ਅੰਮ੍ਰਿਤਸਰ ਕਹਿ ਰਹੇ ਨੇ ਕਿਹੜਾ ਕੌਆ ਨਹਾ ਕੇ ਚਿੱਟਾ ਹੁੰਦਾ ਹੈ ਹੰਸ ਬਣਦਾ ਹੈ ਇਹ ਕਹਾਣੀ ਕੀ ਬਣਾਤੀ ਇਹਨਾਂ ਨਾਂ ਅਤੇ ਸ਼ਬਦ ਇੱਥੋਂ ਲਾਈਨ ਤੋਂ ਕਹਾਣੀ ਬਣਾਈ ਹੈ
ਅੰਮ੍ਰਿਤਸਰ ਸਤਿਗੁਰ ਸਤ ਲਾਦੀ ਅੰਮ੍ਰਿਤ ਸਰ ਸਤਿਗੁਰ ਸਤ ਜਿਤ ਨਾਤੇ ਕੌਆ ਹੰਸ ਹੋ ਹੈ
ਕੌਆ ਮਨ ਹੈ ਜਿਹੜਾ ਮਨ ਹੈ ਸਾਡਾ ਕਾਂ ਜਿੱਦਾਂ ਗੰਦਗੀ ਤੇ ਡਿੱਗਦਾ ਸਦਾ ਝੁੰਝਣਾ ਉਹ ਫਰੋਲਦਾ ਗੰਦ ਆਪਣੀ ਸਾਡਾ ਮਨ ਹਮੇਸ਼ਾ ਗੰਦੇ ਵਿਚਾਰਾਂ ਚ ਰਹਿੰਦਾ ਮਨ ਨੂੰ ਕੌਆ ਕਿਹਾ ਲੇਕਿਨ ਅੰਦਰ ਹੀ ਅੰਮ੍ਰਿਤਸਰ ਹੈ ਉਹ ਸਤਿਗੁਰ ਹੈ ਜਦੋਂ ਉਹ ਪ੍ਰਗਟ ਹੋ ਜਾਂਦਾ ਉਹਦੇ ਚ ਨਹਾ ਕੇ ਫਿਰ ਕੌਆ ਹੰਸ ਹੋ ਜਾਂਦਾ
ਮੇਰੇ ਪਾਈ ਜਾਣਾ ਮੋਕ ਗੋਵਿੰਦ 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 ਮਨ
ਆ ਜਪਣ ਦੇ ਨਾਲ ਉਹ ਕੌਆ ਹੰਸ ਹੋਣ ਲੱਗਾ ਹੁਣ ਰਹੋ ਦੀ ਤੁਕ ਹੈ
ਮੇਰੇ ਪਾਈ ਜਾਣਾ ਮੋਕ ਗੋਵਿੰਦ 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 ਮਨ ਮੋਹੇ ਗੋਵਿੰਦ 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 ਗੁਣ ਗਾਵਾਂ ਗੋਵਿੰਦ ਗੋਵਿੰਦ ਗੁਣ ਗਾਵਾਂ
ਅੰਦਰ ਹੁਣ ਸਤਿਗੁਰੂ ਆਉਣ ਲੱਗਾ
ਮਿਲ ਗੁਰ ਸਾਧ ਸੰਗਤੇ ਜਨ ਸਹਿ ਮਿਲ ਗੁਰ ਸਾਧ ਸੰਗਤੇ ਜਨ ਮਿਲ ਗੁਰ ਸਾਧ ਸੰਗਤੇ ਜਨ
ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ
ਗੋਬਿੰਦ ਜਪ ਲਓ ਵਾਹਿਗੁਰੂ ਜਪ ਲਓ ਰਾਮ ਜਪ ਲਓ ਨਾਰਾਇਣ ਜਪ ਲਓ ਅੱਲਾ ਜਪ ਲਓ
ਅੱਲਾਹੂ ਯਹੋਵਾ ਜਪ ਲਓ ਕੋਈ ਦੁਨੀਆਂ ਦਾ ਯੂਨੀਵਰਸਲ ਗਿਆਨ ਹੈ ਸਾਰਾ ਕੋਈ ਪਰਮੇਸ਼ਰ ਦੇ ਨਾਮ ਨੂੰ ਘੁੱਟ ਕੇ ਜੱਫੀਆਂ ਪਾਈਆਂ ਸਾਰਿਆਂ ਨੂੰ ਸਾਰੇ ਮਹੱਲੇ ਸਾਰੇ ਨਾਮ ਲਿਖ ਰਹੇ
ਇਸ ਕਰਕੇ ਜਿਹੜਾ ਨਾਮ ਜਪਣਾ ਪਰ ਪਰਮੇਸ਼ਰ ਦਾ ਨਾਮ ਹੋਵੇ
ਮੇਰੇ ਪਾਈ ਜਾਣਾ ਮੋਕ ਗੋਵਿੰਦ 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 ਮਨ ਮੋਹੈ ਗੋਵਿੰਦ ਗੋਵਿੰਦ ਪ੍ਰੀਤਮ ਮਨੇ ਪ੍ਰੀਤਮ
ਰੱਬ ਨਾ ਕਿਸੇ ਸ਼ਕਲ ਚ ਨਹੀਂ ਆਉਣਾ ਪਹਿਲਾਂ ਅੱਖਰ ਹੀ ਨਾਮ ਹੈ ਸਭ ਕੁਛ ਇਹਨਾਂ ਅੱਖਰਾਂ ਦੀ ਕਰਾਮਾਤ ਹੋਣੀ ਹੈ। ਸਭ ਤੋਂ ਪਹਿਲਾਂ ਮੇਰੇ ਲਈ ਗੋਬਿੰਦ ਗੋਪਿੰਦ ਜਪੀ ਜਾਣਾ, ਇਹੋ ਮੇਰਾ ਪ੍ਰੀਤਮ ਹੈ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀਤਮ, ਗੋਬਿੰਦ 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 ਮਨੇ ਪ੍ਰੀ, ਮਿਲੇ ਸਤ ਸੰਗਤੇ ਸਭ ਦੇ ਮਨ ਮੋਹੈ, ਮਿਲੇ ਸਤ ਸੰਗਤੇ ਸਭ ਦੇ ਮਨ ਮੋਹੈ, ਸਭ ਦੇ ਮਨ ਮੋਹੈ, ਸਭ ਦੇ ਮਨ।
ਹੋਰ ਨਾਵਾਂ ਦਾ ਸਾਂਝਾ ਲਾਹੋ, ਸ਼ਬਦ ਬਚਨ ਗੁਰੂ ਮੰਤਰ ਸਭ ਕੁਛ ਹੈ, ਕੋਈ ਗਉਣ ਜਪ ਲੈ, ਪਰ ਉਹ ਸ਼ਬਦ ਦੇ ਨਾਲ ਜਿਹੜਾ ਜਪਣ ਵਾਲਾ ਹੈ ਉਹਦੇ ਨਾਲ ਮਨ ਮੇਰਾ ਮੋਹਿਆ ਗਿਆ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀਤਮ, ਗੋਬਿੰਦ ਗੋਬਿੰਦ
ਮੈਂ ਜਪਦਾ ਗਿਆ, ਮੇਰੇ ਅੰਦਰ ਹੀ ਪ੍ਰੀਤਮ ਆ ਗਿਆ।
ਗੋਬਿੰਦ 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 ਪ੍ਰੀ,
ਉਹ ਗੋਬਿੰਦ ਗੋਬਿੰਦ ਹੀ ਪ੍ਰੀਤਮ ਹੈ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀ, ਮਿਲੇ ਸਤ ਸੰਗਤੇ ਸਭ ਦੇ ਮਨ ਮੋਹ।
ਗਾਉਣ ਲੱਗੇ ਉਹ ਟਿਊਨ ਸੈੱਟ ਕਰੋ ਜਿਹ ਚ ਨਾ ਸਿਆਰੀਆਂ ਵਿਆਰੀਆਂ ਸਭ ਐਨ ਖੁੱਲਦੀਆਂ ਜਾਣਾ, ਇੱਕ ਇੱਕ ਅੱਖਰ ਸਪਸ਼ਟ ਹੋ ਰਿਹਾ ਹੈ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀਤਮ, ਗੋਬਿੰਦ 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 ਮਨੇ ਪ੍ਰੀ।
ਆਵੇ ਇੱਕ ਅੱਖਰ ਦੇ ਜਪਣ ਦੀ ਕਰਾਮਾਤ, ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਆ ਹੋ ਜਾਣਾ ਸਭ ਕੁਛ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀ,
ਸਾਰੀ ਕਈ ਜੁਗ ਬਾਣੀ ਨਾਲ ਚਿਮੜੇ ਰਹੋ, ਉਹਦੀ ਕਮਾਈ ਨਾਲ ਕੱਖ ਨਹੀਂ ਹੋਣਾ, ਅਭਿਆਸ ਨਾ ਸ਼ਬਦ ਦੀ ਕਮਾਈ ਨਾ ਚਮਤਕਾਰ ਵਰਤਣੇ ਹੈ।
ਗੋਬਿੰਦ ਗੋਬਿੰਦ ਪ੍ਰੀਤਮ ਮਨੇ ਪ੍ਰੀ, ਮਿਲੇ ਸਤ ਸੰਗਤੇ ਸਭ ਦੇ ਮਨ ਮੋਹ। ਜਪੇ ਗੋਬਿੰਦ ਗੋਬਿੰਦ ਧੀਆਈ,
ਜਪਣ ਤੋਂ ਬਾਅਦ ਧਿਆਉਣ ਦੀ ਅਵਸਥਾ ਹੈ ਜਿਹੜੀ, ਤੇਰਾ ਧਿਆਨ ਲੱਗਣਾ ਪੈਣਾ।
ਜਪੇ ਹੈ ਪਹਿਲਾ ਪੌਡਾ, ਜਪੇ ਗੋਬਿੰਦ ਗੋਬਿੰਦ ਧੀਆਈ,
ਸਭ ਕੋ ਦਾਨ ਦੇ ਪ੍ਰਭ।
ਓ ਕਿਸੇ ਗੁਰੂ ਨਾਲ ਦਾਨ ਨਹੀਂ ਕਰਨਾ, ਕਿਸੇ ਬੰਦੇ ਨਾਲ ਨਹੀਂ, ਉਹ ਦਾਨ ਦੇਗਾ ਪ੍ਰਭ।
ਸਭ ਕੋ ਦਾਨ ਦੇ ਪ੍ਰਭ ਓ ਹੈ,
ਫਿਰ ਕਿਉਂ ਨਾ ਮੈਂ ਉਹਨੂੰ ਸਿਮਰਾਂ।
ਮੇਰੇ ਭਾਈ ਜਨਾ ਮਕ ਗੋਬਿੰਦ 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 ਮਨ ਮੋ, ਹੇ ਗੋਬਿੰਦ 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 ਗੁਣ ਗਾਵਾਂ, ਹੇ ਗੋਬਿੰਦ ਗੋਬਿੰਦ ਗੋਬਿੰਦ
ਗੁਣ ਗਾਉਣੇ, ਬਾਣੀ ਗਾਉਣਾ ਨਹੀਂ ਹੈ, ਕੀਰਤਨ ਕਰਨਾ ਨਹੀਂ ਹੈ।
ਗੋਬਿੰਦ ਗੋਬਿੰਦ ਦੋ ਵਾਰ ਲਿਖ ਕੇ ਜਪਣਾ ਹੀ ਸਾਡਾ ਕੀਰਤਨ ਹੈ, ਜਪਣਾ ਹੀ ਗੁਣ ਗਾਣਾ ਹੈ।
ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਜਿਹਨੂੰ ਵਾਜਾ ਨਹੀਂ ਵਜਾਉਣਾ ਆਉਂਦਾ ਜਾਂ ਕੀਰਤਨ ਨਹੀਂ ਗਾਉਂਦਾ, ਉਹਦਾ ਜਨਮ ਵਿਅਰਥ ਹੈ।
ਉਹ ਗੁਣ ਗਾਉਣਾ ਹੈ ਹੀ, ਨਾਮ ਜਪਣਾ ਹੈ।
ਗੋਬਿੰਦ ਗੋਬਿੰਦ
ਰਿਪੀਟ ਕਰਕੇ ਤਿੰਨ ਵਾਰੀ ਪਰਮੇਸ਼ਰ ਦਾ ਨਾਮ ਜਪਣਾ ਇਸ਼ਾਰਾ ਹੈ, ਇਹੋ ਹੀ ਸਾਡੇ ਗੁਣ ਗਾਉਣੇ ਹੈ।
ਗੋਬਿੰਦ 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 ਗੁਣ ਗਾ, ਇਹ ਮਿਲੇ ਗੁਰ ਸਾਧ ਸੰਗਤੇ ਜਨ ਸੋ, ਰਹੋ ਮਿਲੇ ਗੁਰ ਸਾਧ ਸੰਗਤੇ ਜਨ
ਰਹੋ,
ਇਹ ਸੁਖ ਸਾਗਰ ਹਰ ਭਗਤੇ ਹੈ ਗੁਰਮਤੇ, ਸੁਖ ਸਾਗਰ ਹਰੇ ਭਗਤੇ ਹੈ ਗੁਰਮਤੇ, ਕੌਲਾਂ ਰਿਦੇ ਸਿੱਧੇ ਲਾਗੈ ਪੱਗੈ।
ਐਡੀ ਵੱਡੀ ਮਾਇਆ, ਕਹਿੰਦਾ ਤੇਰੇ ਪਿੱਛੇ ਪਿੱਛੇ ਤੁਰੀ ਫਿਰੂਗੀ ਮਾਇਆ ਸਾਰੀ, ਤੇ ਗੁਰਮਤ ਕੌਲਾਂ ਕੌਲਾ ਰਿੱਧ ਸਿੱਧੀਆਂ ਇੰਨੀਆਂ ਚੀਜ਼ਾਂ ਔਰ ਕਾਬਲ ਦਾ ਖੇਡਣਾ ਸਾਰਾ ਕੁਛ, ਕਹਿੰਦੇ ਉਸ ਦੇ ਪੈਰਾਂ ਪਿੱਛੇ ਲੱਗਿਆ ਤਰੇ ਫਿਰੇਗਾ ਜਿਹੜਾ ਭਗਤੀ ਕਰਦਾ।
ਸੁੱਖ ਸਾ
ਔਰ ਸੁੱਖਾਂ ਦਾ ਸਾਗਰ, ਸਮੁੰਦਰ ਸੁੱਖਾਂ ਦਾ,
ਸੁੱਖ ਸਾਗਰ ਹਰ ਭਗਤੇ ਹੈ ਗੁਰੂ ਇਹ ਕੌਲਾ ਰਿੱਧੇ ਸਿੱਧੇ ਲਾਗੈ ਪੱਗੈ ਓ ਹੇ ਜਾਨਕੋ ਰਾਮ ਨਾਮ ਆਧਾਰਾ ਜਾਨਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਫਿਰ ਕਹੋ ਹਰ ਨਾਮ ਜਪਤ ਏ ਹਰ ਨਾਮ ਜਪਤ ਹਰ ਨਾਮ ਸੋ ਹੈ ਮੇਰੇ ਭਾਈ ਜਨਾ ਮਕ ਗੋਬਿੰਦ 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 ਮਨ ਮੋ
ਪਰ ਭਾਗ ਜਿਨ੍ਹਾਂ ਦੇ ਨਹੀਂ ਉਹ ਜਪਣ ਵਾਲੇ ਆਉਣੇ ਉਹ ਹੋਰ ਪੁਆੜਿਆਂ 'ਚ ਹੀ ਪੈ ਜਾਣੇ ਹੋਰ ਥਾਂ ਰੱਬ ਨੇ ਉਹਨਾਂ ਨੂੰ ਖਵਾ ਦੇਣਾ ਇੱਕਨਾਂ ਨੂੰ ਤੂੰ ਮੇਲ ਲੈ ਕਾਪੋ ਤੋਂ ਦੁਖੋੜਾ ਆਇਆ ਉਹਨਾਂ ਨੂੰ ਪੁਆਂਟਣੀ ਹੋਰ ਹੀ ਬੰਨੇ ਆਉਣੀ ਆਹ ਗਿਆਨ ਉਹਨਾਂ ਨੂੰ ਸਮਝਣ ਆਉਣਾ ਹੀ ਨਹੀਂ ਇਸ ਬੰਨੇ ਉਹਨਾਂ ਦੇ ਕਰਮ ਨਹੀਂ
ਇਸ ਕਰਕੇ ਇਹ ਦੁਰਮਤੇ ਭਾਗ ਹੀਨ ਮਤੇ ਫੀਕ ਹੈ ਦੁਰਮਤੇ ਭਾਗ ਹੀਨ ਮਤੇ ਫੀਕ
ਉਹ ਜਿਹੜੀ ਇੰਟਲੈਕਚੁਅਲ ਭਾਵੇਂ ਬਣ ਜਾਣ ਭਾਵੇਂ ਸਿੱਖੀ ਤੋਂ ਵੱਡੇ ਤਨੰਤਰ ਬਣ ਜਾਣ ਵੱਡੇ ਤੋਂ ਵੱਡੇ ਲੈਕਚਰਾਰ ਕਥਾ ਵਾ ਜਾਂ ਉਹ ਗਿਆਨ ਬਾਣੀ ਦਾ ਜੀ ਮਿਹਨੇ ਹੋਣੇ ਚਾਹੀਦੇ ਹੈ ਰਾਮ ਰਾਮ ਤੇ ਜਪਣਾ ਹੈ ਗੁਰੂ ਗੁਰੂ ਜਪਣਾ ਤੋਤਾ ਰਟਣੀ ਹੈ ਮਕੈਨੀਕਲ ਰੈਪੀਟੇਸ਼ਨ ਹੈ ਨਾਮ ਜਪਣਾ ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ ਜਿਹੜੇ ਵੱਡੇ ਟੀਕਾ ਸਭ ਲਿਖੇ ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ ਉਹਨਾਂ ਨੂੰ ਨਾ ਮਹਾਰਾਜ ਦੇ ਵੇਲੇ ਦੀ ਹਾਲਤ ਹੈ ਸਿੱਖ ਨਾਮ ਜਪਦੇ ਸੀ ਜਿਹੜੇ ਨਹੀਂ ਜਪਦੇ ਸੀ ਉਹਨਾਂ ਨੂੰ ਉਹਨਾਂ ਨੂੰ ਪਤਾ ਕੀ ਹੁੰਦਾ ਸੀ ਉਹਨਾਂ ਨੂੰ ਗੁੱਸਾ ਚੜ੍ਹਦਾ ਸੀ ਮਨ ਰੋਹ ਹੈ ਮਾਝ ਦਲਾ ਹੋ ਜਾ ਉਹਨਾਂ ਨੂੰ ਰੋਹ ਚੜ੍ਹਦਾ ਸੀ ਵੀ ਇਹ ਕੀ ਕਰਨ ਡੇ ਐਵੇਂ ਫਾਲਤੂ ਕੰਮ ਉਹਨਾਂ ਦੇ ਮਨ 'ਚ ਰੋਹ ਆਉਂਦਾ ਸੀ ਇਸ ਕਰਕੇ ਰੋਹ ਹੈ ਉਹ ਲਫ਼ਜ਼ ਹੈ ਮਾਝੇ ਦਾ ਵੀ ਉਹਨਾਂ ਦੇ ਮਨ 'ਚ ਰੋਹ ਆਉਂਦੀ ਸੀ ਨਾਮ ਸੁਣਤ ਮਨੇ ਆਵੇ ਰੋਹ ਹੈ ਉਹ ਬੜੇ ਤੰਗ ਹੁੰਦੇ ਵੀ ਇਹ ਕੀ ਕਰਨ ਡਿਆ ਹਰ ਕੇ ਭਗਤ ਰਾਮ ਜਨ ਨੀਕੇ ਇਹੋ ਮਹੱਲਾ ਲਿਖਦਾ ਵੀ ਹਰ ਦੇ ਜਿਹੜੇ ਭਗਤ ਹੈ ਰਾਮ ਜਨ ਦੇ ਬੜੇ ਸੁੰਦਰ ਬੰਦੇ ਹੈ ਪਰ ਭਾਗਹੀਣ ਨਾ ਸੁਖਾਏ ਕਿਉਂ ਕਹਿੰਦੇ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾ ਕਹਿੰਦੇ ਜਿਉਂ ਜਿਉਂ ਨਾਮ ਜਪਦੇ ਇਹਨਾਂ ਦੇ ਡੰਗ ਲੱਗਦਾ ਜਿੱਦਾਂ ਸੱਪ ਲੜਦਾ ਹੁੰਦਾ ਇਹਨਾਂ ਨੂੰ ਮਾਰ ਬਣ ਜ ਨਹੀਂ ਹਰ ਕੇ ਭਗਤ ਰਾਮ ਜਨ ਸੁੰਦਰ ਨੀਕੇ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਉਹਨਾਂ ਦਾ ਵੱਸ ਨਹੀਂ ਹੁੰਦਾ ਪਿਛਲੇ ਜਨਮਾਂ ਦੀ ਗਿੱਲ ਹੁੰਦੀ ਆ ਅੰਦਰੋਂ ਉੱਠਦੀ ਉਹ ਆਪਣੇ ਹਾਂ ਭਾਈ ਸਾਹਿਬ ਜੀ ਬਾਣੀ 'ਚ ਲਿਖਿਆ ਹਾਂ ਅਕਲ ਵਿਕਲ ਪਾਈ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈ ਲੋਟ ਪੋਟ ਪੈ ਜਾਂਦਾ ਹਲੀ ਕਮਾਈ ਜ਼ਿਆਦਾ ਨਹੀਂ ਹੁੰਦੀ ਜਰਨ ਵਸਤੂ ਹੁੰਦੇ ਨਹੀਂ ਪਿਛਲੀ ਜਿਹੜੀ ਗਿੱਲ ਉੱਠਦੀ ਹੈ ਹਾਂ ਲੋਟ ਪੋਟ ਹੋਏ ਪਈ ਆ ਸਭ ਹਾਲਤਾਂ ਆਉਂਦੀਆਂ ਦੱਸੇ ਅਸੀਂ ਦੀਵਾਨਾ ਮਸਤਾਨਾ ਅਤੇ ਦਾਨਾ ਸਾਰੀਆਂ ਵਸਤਾਂ ਆਉਂਦੀਆਂ ਲੇਕਿਨ ਉਹ ਜਿਹੜੇ ਬਾਕੀ ਹੈ ਉਹਨਾਂ ਨੂੰ ਰੋਹ ਚੜ੍ਹਦਾ ਵੀ ਇਹ ਕੀ ਕਰਨ ਡਏ ਨੇ ਅਸੀਂ ਹੱਡ ਬੀਤੀਆਂ ਤਾਂ ਰਿਕਾਰਡ ਕਰਾ ਰਹੇ ਹਾਂ ਸਾਡੇ ਪਿੰਡਾਂ ਦੇ ਲਾਗੇ ਸਿੰਘਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਔਰ ਪਿੰਡੋਂ ਬਾਹਰ ਬਾਹਰ ਇੱਕ ਬਲਗਣ ਜੀ ਹਵੇਲੀ ਜਿਹੀ ਅਤੇ ਕੱਚੀ ਕੰਧ ਉੱਚੀ ਸੀ ਉਹਦੇ ਅੰਦਰ ਜਾ ਕੇ ਹੌਲ ਹੌਲ ਛੱਡ ਕੇ ਸਾਰੇ ਉਹਨਾਂ ਨੇ ਸ਼ਾਮ ਦਾ ਟਾਈਮ ਅਤੇ ਸਵੇਰ ਦਾ ਟਾਈਮ ਰੱਖ ਲਿਆ ਜਿਉਂ ਜਪਣ ਐਨ ਖੰਡਾ ਖੜਕਾਉਣ ਪੁਰਾਤਨ ਸਿੰਘਾਂ ਵਾਂਗ ਉਹ ਲਾਗਿਓਂ ਦੀ 15-10 ਦਿਨ ਹੋ ਗਏ ਅਤੇ ਇੱਕ ਲਾਗਿਓਂ ਦੀ ਪਿੰਡ ਦਾ ਕੋਈ ਚੰਦਰਾ ਜਿਹਾ ਬੰਦਾ ਸੀ ਉਹਦੇ ਭਾਗ ਹੈ ਨਹੀਂ ਸੀ ਉਹ ਰੋਜ਼ ਮਖੌਲ ਕਰਕੇ ਲੰਘਿਆ ਕਰ ਕਹਿੰਦੇ ਕੀ ਲੱਗੇ ਹੈ ਇਹਨਾਂ ਨੂੰ ਕੀ ਮਿਲ ਜਾਣਾ ਐਵੇਂ ਪਖੰਡ ਕਰਨ ਡਏ ਆਮ ਜ਼ਿਮੀਦਾਰ ਭਜਣ ਲੇਕਿਨ ਉਹ ਵਿਚਾਰੇ ਲੱਗੇ ਰਹੇ ਸੀ ਇੰਨਾ ਨਾਮ ਜਪਿਆ ਜਪਦੇ ਸੀ ਉਹ ਲਾਗਿਓਂ ਦੀ ਰੋਜ਼ ਮਖੌਲ ਕਰਕੇ ਲੰਘੇ ਹੱਡ ਬੀਤੀ ਐਨ ਸੱਚੀ ਹੈ ਔਰ ਮੈਂ ਨਾਮ ਹੀ ਲੈ ਦੇਵਾਂ ਭਾਈ ਹਰਚੰਦ ਸਿੰਘ ਜੀ ਬਡਾਲੇ ਵਾਲੇ ਜਿਹਨਾਂ ਨੂੰ ਖੁਸ਼ਬੂਆਂ ਸਾਰਾ ਉਹਨਾਂ ਨੇ ਆਪ ਦੱਸੀ ਵੀ ਉਹ ਜੋ ਨਾਮ ਜਪਦੇ ਸੀ ਉਹਨਾਂ ਨੇ ਕੀ ਕੀਤਾ ਉਹ ਜਿਹੜਾ ਬੰਦਾ ਸੀ ਨਾ ਰੋਜ਼ ਮਖੌਲ ਕਰਕੇ ਨੰਗਿਆ ਕਰ ਅਤੇ ਸਿੰਘ ਬਾਰਿਆਂ ਕਹਿਣਾ ਭਾਈ ਤੂੰ ਮਖੌਲ ਨਾ ਕਰਿਆ ਕਰ ਇਹ ਚੀਜ਼ ਹੈਗੀ ਹੈ ਕਹਿੰਦਾ ਪਖੰਡ ਕਰਨ ਡੇ ਕੀ ਹੋ ਜਾਣਾ ਇਹਨਾਂ ਦਾ ਕਹਿੰਦੇ ਜਦੋਂ ਤੈਨੂੰ ਹੋਇਆ ਨਾ ਫਿਰ ਪਤਾ ਲੱਗਣਾ ਉਹ ਤਾਂ ਕਿਤੇ ਮੂੰਹ ਲੈ ਗਿਆ ਉਹ ਕਿਤੇ ਬੰਦਾ ਅਗਲੇ ਦਿਨ ਨਾ ਹਲ ਵਾਹੁਣ ਗਿਆ ਤੜਕੇ ਜੋਤਾ ਲਾਉਣ ਉਹ ਕਿਤੇ ਉਹਨੂੰ ਉਹ ਝਾੜੇ ਫਿਰਨ ਚਲੇ ਗਿਆ ਹਲ ਛੱਡ ਕੇ ਉਹ ਝਾੜੇ ਫਿਰਨ ਤੇ ਉਹਦੀ ਕਲਾ ਵਰਤ ਗਈ ਹਲੀ ਫੇਰ ਹੀ ਰਿਹਾ ਸੀ ਅਤੇ ਗੁਰੂ 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 ਉਹ ਬੇਹੋਸ਼ ਹੋ ਗਿਆ ਉੱਤੇ ਹੀ ਗੰਦਗੀ ਦੇ ਉਹ ਡਿੱਗਾ ਉਹ ਜਿਹੜੀ ਘਰ ਵਾਲੀ ਪਤਾ ਲੈ ਕੇ ਗਈ ਸੀ ਰੋਟੀ ਲੈਣ ਗਈ ਕਹਿੰਦੀ ਇਹ ਕਿੱਧਰ ਚਲੇ ਗਏ ਹਲ ਛੱਡ ਕੇ ਉਹ ਦੇਖਿਆ ਤੇ ਉਹਦੇ ਉਹਦੇ 'ਤੇ ਲਿਬੜਿਆ ਪਿਆ ਥੱਲੇ ਉੱਥੇ ਅਤੇ ਗੁਰੂ ਗੁਰੂ ਕਹਿੰਦਾ ਮੈਨੂੰ ਬਖਸ਼ਾ ਲੈ
ਭਾਗਾਂ ਵਾਲੀਆਂ ਮੈਨੂੰ ਇੱਥੇ ਉਹਨਾਂ ਨੇ ਸਿੰਘਾਂ ਨੇ ਕਾਮੇ ਨੂੰ ਛਡਾਉਣ
ਪਤਾ ਨਹੀਂ ਕੀਤੀ ਪਹੁੰਚਾ ਗਈ ਆ ਕਿ ਉਹਦਾ ਬੁਰਾ ਹਾਲ ਸਾਰਾ ਕੁਛ
ਉਹਨੇ ਫਿਰ ਮਾਫ਼ੀ ਮੰਗੀ ਆਣ ਕੇ ਸਿੰਘਾਂ ਕਰ ਸਿੰਘਾਂ ਮੈਨੂੰ ਵੀ ਰਲਾ ਲਓ ਇਹ ਤਾਂ ਕੋਈ ਚੀਜ਼ ਹੈ
ਇਸ ਕਰਕੇ ਜਿਹੜਾ ਇਸ ਚੀਜ਼ ਨੂੰ ਮਾਹੌਲ ਕਰਨਾ ਹੈ ਇਹ ਜਿਹੜੀਆਂ ਇਨਸਾਨ ਨੂੰ ਬਾਣੀ 'ਚ ਲਿਖਿਆ ਜਿਹੜੀਆਂ ਬੰਦਿਆਂ ਨੂੰ ਆ ਰੋਗ ਲੱਗਦੇ ਆ ਨਾ ਆ ਬਿਮਾਰੀਆਂ ਜਾਂ ਸਾਰੀਆਂ ਇਹ ਕਿਸੇ ਪਿਛਲੇ ਜਨਮ 'ਚ ਕਿਸੇ ਨਾਮ ਜਪਣ ਵਾਲੇ ਦੀ ਨਿੰਦਿਆ ਹੋ ਗਈ ਹੁੰਦੀ ਉਹਨਾਂ ਕੋਲ ਬਾਣੀ 'ਚ ਲਿਖਿਆ ਨਿੰਦਿਆ ਕਰਨੀ ਨਾਮ ਜਪਣ ਵਾਲੇ ਦੀ ਐਡਾ ਭੈੜੀ ਸਾਰੀ ਸੁਖਮਨੀ ਸਾਹਿਬ ਦੀ ਨਿੰਦਿਆ ਜਿਹੜੀ ਨਾਮ ਜਪਣ ਵਾਲੇ ਦੀ ਕਰਨੀ ਹੈ ਨਾ ਇਹ ਉਸ ਵੇਲੇ ਵੀ ਹੁੰਦੀ ਸੀ ਤੋ ਕਹਿੰਦਾ ਜਿਹਦੇ ਉਹ ਨਾਮ ਜਪਦੇ ਆ ਉਹ ਮੁੜ ਕੇ ਉਹਨਾਂ ਨਾਲ ਰਲ ਗਏ ਤੋ ਇਸ ਕਰਕੇ ਚੀਜ਼ ਐਸੀ ਹੈ ਜਿਹੜੀ ਕਿ ਇਹੋ ਜਿਹਾ ਪਾਰਟੀਆਂ ਉੱਠਣਗੀਆਂ ਅੱਗਿਓਂ ਲੈਣ ਲੇਕਿਨ ਉਹ ਨਾਮ ਜਪਣ ਵਾਲੇ ਉਹਨਾਂ ਨੂੰ ਤਾਂ ਪਤਾ ਇਹ ਚੀਜ਼ ਹੈ ਇਸ ਕਰਕੇ ਮਹਾਰਾਜ ਕਹਿੰਦੇ ਇਹ ਦੁਰਮਤ ਪਾਗ ਹੀਨ ਮਤ ਫੀਕੇ ਦੁਰਮਤ ਪਾਗ ਹੀਨ ਮਤ ਫੀਕੇ ਨਾਮ ਸੁਨਤ ਆਵੇ ਮਨੇ ਰੋਹੇ
ਹੈਰਾਨਗੀ ਦੀ ਗੱਲ ਹੈ ਜਿਹੜੇ ਬਾਣੀ ਦੇ ਅਰਥ ਹੈ ਨਾ ਇਹ ਐਸੇ ਉਲਟ ਪੁੱਟ ਕੱਢੇ ਜਾਂਦੇ ਆ ਜੇ ਅਸੀਂ ਬੋਲੀ ਠੀਕ ਸਮਝਾਂਗੇ ਤਾਂ ਮਤਾ ਪਰ ਆਏਗਾ
ਹੁਣ ਇੱਕ ਥਾਂ ਲਿਖਿਆ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਤਾਂ ਨਾ ਵਡਭਾਗਾ ਸਾਡੇ ਮਾਮਾ ਜੀ ਜਿਹੜੇ ਮੇਰੇ ਉਸਤਾਦ ਸੀ ਸਾਰੇ ਹੋ ਗਿਆ ਕਹਿੰਦੇ ਉਹ ਮਿੰਦਰਾ ਇਹਦੇ ਮਤਲਬ ਪਤਾ ਕੀ ਹੈ ਕਹਿੰਦੇ ਉਹ ਦੇਖ ਹੋਏ ਨਾਈਆਂ ਚੀਰਾਂ ਛਿੰਬੀਆਂ ਇਹਨਾਂ ਜਾਤਾਂ ਇਹਨੂੰ ਰੱਬ ਨੂੰ ਲੁੱਟ ਕੇ ਲੈ ਗਏ ਜੱਟ ਨੂੰ ਫਿਰ ਰੋਹ ਚੜਿਆ ਗੁੱਸਾ ਆਇਆ ਆਹੋ ਫਿਰ ਲਫਜ਼ਾਰੋ ਜੱਟ ਨੂੰ ਫਿਰ ਰੋਹ ਚੜਿਆ ਇਹ ਬੁੱਧ ਸੁਣ ਕੇ ਜਾਟ ਰੋ ਉਹਨੂੰ ਰੋਹ ਚੜਿਆ ਵੀ ਮੈਂ ਵੀ ਭਗਤੀ ਕਰਕੇ ਰੱਬ ਨੂੰ ਹੁਣ ਫੜ ਕੇ ਛੱਡਣਾ ਔਰ ਉਹ ਮੈਂ ਕਿਹਾ ਮਾਮਾ ਜੀ ਇਹ ਕਹਿੰਦਾ ਜਾਟ ਰੋਹ ਕਿੱਥੋਂ ਹੋ ਗਿਆ ਕਹਿੰਦੇ ਨਹੀਂ ਉਹ ਜੱਟ ਨੂੰ ਰੋਹ ਚੜ ਗਿਆ ਵੀ ਸਾਰੇ ਉਹ ਆ ਕਮਲ ਲੁੱਟ ਕੇ ਲੈ ਗਈਆਂ ਇਹ ਬਿਦ ਸੁਣ ਕੇ ਜਾਟ ਰੋ ਉਹ ਜਬਿਦ ਵੀ ਇਹੋ ਹੀ ਸੀ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ ਇਹ ਬਿਦ ਸੁਣ ਕੇ ਜਾਟ ਰੋ ਉੱਠੇ ਭਗਤੀ ਲਾਗਾ
ਜਾਟ ਰੋ ਕਿਉਂ ਲਿਖਿਆ ਭਾਈ ਸਾਹਿਬ ਜੀ ਇੰਨੀ ਅਸੀਂ ਵੈਸ਼ ਨੀਚ ਕੌਮਾਂ 'ਚੋਂ ਹੈ
ਬਣਾਉਣ ਵਾਲੇ ਵੈਸ਼ ਆ ਸਾਰੇ ਅਸੀਂ ਬ੍ਰਹਮਾ ਦੇ ਗੋਡਿਆਂ 'ਚੋਂ ਨਿਕਲੇ ਅਤੇ ਪੈਰਾਂ 'ਚੋਂ ਨਿਕਲੇ ਹਾਂ ਸਾਰੇ
ਇਹ ਭੇਟੜ ਜਾਤੀਆਂ ਸੀ ਜੱਟ ਵੀ ਸ਼ੂਦਰ ਵੀ ਸਾਰੇ ਸਾਰੀਆਂ ਨੀਵੀਆਂ ਵੱਡੀਆਂ ਜਾਤਾਂ ਸੀ ਬਾਹਮਣ ਜਿਹੜਾ ਮੂੰਹ 'ਚੋਂ ਨਿਕਲਿਆ ਬ੍ਰਹਮਾ ਦੇ ਅਤੇ ਖੱਤਰੀ ਜਿਹੜੇ ਬਾਹਾਂ 'ਚੋਂ ਨਿਕਲੇ ਹੈ ਔਰ ਇਹ ਸਾਰੀਆਂ ਚਾਰ ਵਰਨ ਇਹਨਾਂ ਦੇ ਸਾਰੇ ਇਹੋ ਜਿਹੇ ਪਹਾੜੇ ਸਾਰੇ ਜਿਹੜੇ ਹੁਣ ਸਿੱਖੀ 'ਚ ਤੁਰ ਪਏ ਇਸ ਕਰਕੇ ਉਹ ਜਾਟ ਰੋ ਤਾਂ ਲਿਖੇ ਆ ਕਹਿੰਦੇ ਨਾ ਵੀ ਜੱਟ ਬਾਣੀ ਫਰੀਦ ਨਾ ਕਿੰਨੇ ਸੌ ਸਾਲ ਪਹਿਲਾਂ ਮੂਰਖ ਕਿਹਾ ਜੱਟ ਨੂੰ ਕਹਿੰਦੇ ਬੜਾ ਮੂਰਖ ਜੱਟ ਕਿੱਕਰ ਬੀਜ ਕੇ ਅਤੇ ਕਹਿੰਦੇ ਇਹਨੂੰ ਸੌਗੀ ਲੱਗੇਗੀ ਕਿੱਕਰ ਦਾ ਤਾਂ ਰਕਸ ਬੀਜਣ ਡਿਆ ਅਤੇ ਕਹਿੰਦੇ ਇਹਦੀ ਸੌਗੀ ਖਾਵਾਂਗੇ ਮਤਲਬ ਉਹ ਮੂਰਖ ਨਹੀਂ ਐਡਾ ਸਿੱਧਾ ਜੱਟ ਹੈ ਉਹ ਸਿੱਧਾ ਸੁਭਾਅ ਹੈ ਰਿਕਮੈਂਡ ਕੀਤਾ ਵੀ ਬੀਜੇ ਦਾਖ ਵਜੂ ਕਿੱਕਰ ਬੀਜੇ ਦਾ ਲੋੜੇ ਦਾਖ ਵਜੂਰੀਆਂ ਅਤੇ ਕਿੱਕਰ ਬੀਜੇ ਜੱਟ ਅਤੇ ਕਹਿੰਦਾ ਕਿ ਇਹ ਬੇਲਣੇ ਦੇ ਵਿੱਚ ਨਾ ਉਹ ਰੇਸ਼ਮ 'ਤੇ ਪਾ ਕੇ ਨਿਕਲਦਾ ਅਤੇ ਸਾਰਾ ਅਤੇ ਉਹ ਬੇਲ ਦਾ ਕੀ ਚੀਜ਼ ਹੈ ਅਤੇ ਕਹਿੰਦਾ ਕੱਢਦਾ ਖਰੇ ਖਰੇ ਮੈਂ ਮੈਦਰੋਂ ਰੇਸ਼ਮ ਕੱਢਣਾ ਪਾਉਂਦਾ ਖੱਦਰ ਹੈ ਵਿੱਚ ਸਾਰਾ ਇਸ ਕਰਕੇ ਇਹ ਇਹੋ ਜਿਹੇ ਨੂੰ ਤਾਂ ਕਹਿੰਦੇ ਵੀ ਇਹੋ ਜਿਹੜਾ ਜੱਟ ਸੀ ਅਸੀਂ ਕਹਿੰਦੇ ਉਹ ਜਾਟ ਰੋ ਤਾਂ ਉਹ ਦੇਖੋ ਨੇ ਕਿੰਨਾ ਇੰਟਲੈਕਚੁਅਲ ਜੱਟ ਸੀ ਜਿਹਨੇ ਇੰਨੇ ਭਗਤ ਸਟੱਡੀ ਕੀਤੇ ਸੀ ਔਰ ਉਹ ਮਹੱਲਾ ਪੰਜਵਾਂ ਉਹਦੇ ਬਾਪ 'ਤੇ ਸ਼ਬਦ ਲਿਖ ਰਿਹਾ ਵੀ ਇਹ ਵਿਦ ਸੁਣ ਕੇ ਉਹਦਾ ਜਾਟ ਰੋ ਕਿਉਂਕਿ ਸਾਰੀਆਂ ਹੀ ਨੀਵੀਆਂ ਕੌਮਾਂ ਇਸੇ ਕਰਕੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਜਿਹੜਾ ਆਪ ਇਸ ਕੌਮ 'ਚੋਂ ਸੀ ਸਾਰਾ ਔਰ ਆਸਾ ਉਹ ਕਹਿੰਦਾ ਧੰਨ ਕਰੋ ਸਾਰੇ ਜੱਟੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੰਨ ਕਰੋ ਜਿਹਨੇ ਸਾਨੂੰ ਨਾਲ ਮਿਲਾ ਕੇ ਇੱਕੋ ਪਿਆਲੇ 'ਚ ਸਾਰੀਆਂ ਜਾਤਾਂ ਕਰ ਸਿੱਟੀਆਂ ਖੰਡੇ ਬਾਟੇ ਦੀਆਂ ਕੋਈ ਜਾਤ ਪਾਤ ਨਹੀਂ ਰਹਿਣ ਦਿੱਤੀ ਉਹਦਾ ਧੰਨ ਕਰੋ ਜਿਹੜੇ ਅਸੀਂ ਗਾਂ ਆ ਗਏ ਹਾਂ ਸਾਰਾ ਅਸੀਂ ਫਿਰ ਸਿੱਖੀ ਦੇ ਵਿੱਚ ਇਹ ਐਡਾ ਵੱਡਾ ਜੁਰਮ ਹੈ
ਜਿਹੜਾ ਦਰਗਾਹ 'ਚ ਲੇਖਾ ਦੇਣਾ ਪਏਗਾ, ਕਿਉਂਕਿ ਜਿਸ ਰਾਸਤੇ 'ਤੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਚਲਾਇਆ ਉਹਦੇ 'ਚ ਸਖ਼ਤ ਮੰਨਣਾ ਹੈ। ਕਦੀ ਮਿਸਲਾਂ 'ਚ ਪੁਰਾਤਨ ਸਿੱਖਾਂ 'ਚ ਕਿਸੇ ਦੀ ਜਾਤ ਨਹੀਂ ਸੀ ਹੁੰਦੀ, ਪਿੰਡਾਂ ਦੇ ਨਾਂ ਹੁੰਦੇ ਸੀ, ਜੇ ਜਾਤ ਲਿਖਦੇ ਵੀ ਸੀ ਤਾਂ ਉਹਨੂੰ ਮੰਨਦੇ ਨਹੀਂ ਸੀ। ਸਾਰੀਆਂ ਕੌਮਾਂ ਇਕੱਠੀਆਂ ਇੱਕ ਇੱਕ ਮਿਸਲ ਦੇ ਵਿੱਚ ਸਾਰੀਆਂ ਸਾਰੀਆਂ ਕੌਮਾਂ ਹੁੰਦੀਆਂ ਸੀ। ਇਹ ਹੁਣੇ ਜੇ ਵਿਗਾੜ ਪਏ ਆਣ ਕੇ ਜਿਸ ਤੋਂ ਅਸੀਂ ਕੱਟਦੇ ਹਾਂ ਵੀ ਇਹ ਜਿਹੜੇ ਪਹਿਲਾਂ 'ਚ ਸ਼ੁਰੂ ਆ ਰਿਹਾ ਸੀ ਇਹਨਾਂ ਜਾਤੀਆਂ ਨੂੰ ਇਸ ਤਰ੍ਹਾਂ ਨੇੜਿਆ ਮਹਾਰਾਜ ਨਾਲ। ਫਿਰ ਮਹੱਲੇ ਪੰਜਵੇਂ ਨੇ ਕਿਹਾ ਵੀ ਆਓ ਦਰਾ ਉਸ ਜਾਟਰੋ ਦੇ ਕਰਤੱਵ ਦੇਖ ਦੱਸਾਂ। ਉਹ ਕਹਿੰਦੇ ਹੁਣ ਆ ਆ ਆ ਆ ਜਿਹੜੀ ਲੌਜਿਕ ਲੈ ਲੈਣੀ ਲੈ, ਇਹ ਸੁਣ ਕੇ ਜਾਟਰੋ ਨੂੰ ਰੋਹ ਚੜ ਗਿਆ ਵੀ ਬਾਕੀ ਕੰਮ ਇਹ ਨਫ਼ਰਤ ਨਹੀਂ ਤੇ ਕੀ ਹੈ। ਇਹੋ ਸਾਡੇ ਦਿਮਾਗਾਂ 'ਚ ਵਾਰ ਦਿੰਦੇ ਹਾਂ ਵੀ ਮੈਂ ਜੱਟ ਹਾਂ, ਮੈਂ ਫਲਾਂ, ਮੈਂ ਫਲਾਂ। ਨਹੀਂ, ਸਾਡਾ ਇਹ ਸ਼ੁਰੂ ਤੋਂ ਸਾਡੇ ਗੁਰੂ ਤੋਂ ਧੰਨ ਕਰੀਏ ਇਸ ਡੈਮੋਕ੍ਰੇਸੀ ਦਾ ਜਿਹੜੇ ਕਿ ਦਸਮ ਪਾਤਸ਼ਾਹ ਨੇ ਚਲਾਈ ਔਰ ਸਾਰੀਆਂ ਔਰ ਆਪ ਉਹਨਾਂ ਕੋਲੋਂ ਆਪ ਉਹਨਾਂ ਸਾਰੀਆਂ ਜਾਤਾਂ ਕੋਲੋਂ ਆਪ ਬੁੱਕ ਢਾਹ ਕੇ ਗੋਡੇ ਨੀਵੇਂ ਕਰਕੇ ਅਤੇ ਆਪ ਉਹਨਾਂ ਦਾ ਚੇਲਾ ਬਣਿਆ। ਇਸ ਕਰਕੇ ਸਾਰੀਆਂ ਲੇਕਿਨ ਇਹ ਫਿਰ ਜੜ੍ਹਾਂ ਫੜਦੀਆਂ ਜਾਂਦੀਆਂ ਚੀਜ਼ਾਂ ਇਹ ਬਾਣੀ ਰਾਹੀਂ ਅਸੀਂ ਕੱਟਣੀਆਂ ਹੈ ਵੀ ਉੱਥੇ ਰੋਹ ਜੜ੍ਹਾ ਚੜ੍ਹਨਾ ਉਹ ਨਹੀਂ ਹੈ, ਉਹ ਜਾਠ ਰੋਹ ਲਫ਼ਜ਼ ਲਿਖੇ ਆ। ਇਹ ਬਿੱਦ ਸੁਣ ਕਾਹਦੇ ਨਾਲ ਲੱਗਾ, ਬਾਣੀ ਨਾਲ ਲੱਗਾ ਜਾਂ ਪੱਥਰ ਪੂਜਣਾ ਜਾਂ ਗ੍ਰੰਥ ਕਾਹਦੇ ਨਾਲ ਲੱਗਾ। ਉਹ ਉੱਠੇ ਭਗਤੀ
ਲਾਗਾ
ਮਿਲੇ
ਪਰ ਸਖੇ ਗੋਸਾਈਆਂ ਐ ਤਨ ਨਾ ਵੱਡ
ਇਹ ਤੇ ਤੰਨਾ ਵੱਡ ਭਾਗੀਆ ਸੀ ਪਰ ਜਿਹਨਾਂ ਦੇ ਭਾਗਹੀਣ ਆ ਉਹਨਾਂ ਨੂੰ ਗੁੱਸਾ ਆਉਂਦਾ ਵੀ ਇਹ ਕਿਉਂ ਨਾਮ ਜਪਦੇ ਆ। ਇਹ ਦੁਰਮਤੇ ਭਾਗ ਹੀਨ ਮਤੇ ਫੀਕੇ ਦੁਰਮਤ ਭਾਗ ਹੀਨ ਮਤੇ ਫੀ ਭਾਗਹੀਣ ਮਤੇ ਫੀ ਇਹ ਨਾਮ ਸੁਨਤ ਆਵੇ ਮਨੇ ਰੋ। ਕਿਉਂਕਿ ਉਹਨਾਂ ਦਾ ਮਨ ਹਲੀ ਕਊਆ ਹੈ, ਕਾਗ ਹੈ, ਕਾਈਆਂ
ਉਹ ਕਊਆ ਕਾਗ।
ਹੁਣ ਕਊਏ ਕਾਂ ਨੂੰ ਤੁਸੀਂ ਅੰਮ੍ਰਿਤ ਦਾ ਪਿਆਲਾ ਦੇ ਦਿਓ, ਉਹਨੇ ਉਹਦੇ 'ਚ ਚੁੰਝ ਥੋੜ੍ਹੀ ਮਾਰਨੀ, ਉਹਨੇ ਗੂੰਹ 'ਚ ਚੁੰਝ ਮਾਰਨੀ, ਪਾਥੀਆਂ 'ਚ ਚੁੰਝ ਮਾਰਨੀ। ਹੁਣ ਇੱਥੇ ਇੱਕ ਬੰਨੇ ਅੰਮ੍ਰਿਤ ਸਾਕਿਤ ਕੀ ਬਿਨ ਨੈਣੋਂ ਡੀਠੀ ਅੰਮ੍ਰਿਤ ਕੌੜਾ ਵਿਖਿਆ ਮੀਠੀ। ਇਸ ਕਰਕੇ ਸਾਡੇ ਮਨ ਦੀ ਹਾਲਤ ਐਸੀ ਹੋ ਗਈ ਹੈ ਇਹਨੂੰ ਨਾਮ ਜਪਣਾ ਕੌੜਾ ਲੱਗਦਾ, ਬਾਕੀ ਸਭ ਕੁਛ ਇਹਨੂੰ ਮਿੱਠਾ ਲੱਗਦਾ। ਇਸ ਕਰਕੇ ਮਨ ਦੀ ਹਾਲਤ ਅੰਦਰ, ਇਸ ਕਰਕੇ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਕਊਆ ਕਾਗ ਕੋ ਅੰਮ੍ਰਿਤ ਰਸ ਤ੍ਰਿਪਤੇ ਵਿਸਟਾ। ਵਿਸਟਾ ਕਹਿੰਦੇ ਗੰਦਗੀ ਨੂੰ, ਤ੍ਰਿਪਤੇ ਵਿਸਟਾ
ਖਾਏ ਮੁਖੇ ਗੋ।
ਉਹ ਗੋਹ 'ਚ ਜਾ ਕੇ ਉਹਦੀ ਚੁੰਝ ਪਾਥੀ ਫਰੋਲਦੀ ਉਹ ਜਾ ਕੇ ਗੋਹਾ।
ਵਿਸ ਤ੍ਰਿਪਤੇ ਵਿਸਟਾ ਖਾਏ ਮੁਖੇ ਗੋ।
ਅੱਗੇ ਆ ਰਿਹਾ ਦ੍ਰਿਸ਼ਟਾਂ ਦੇ, ਤੇਰੇ ਅੰਦਰ ਹੀ ਅੰਮ੍ਰਿਤ ਦਾ ਸਾਰ ਹੈ।
ਅੰਮ੍ਰਿਤ ਸਾਰ ਸਤ ਗੁਰ ਸਤਵਾਦੀ ਅੰਮ੍ਰਿਤ ਸਾ।
ਕੋਈ ਬਾਣੀ ਨੂੰ ਪੜ੍ਹ ਕੇ ਇੱਧਰ ਲਾ ਸਕਦਾ? ਜਿੰਚ ਕਰੇ ਅੰਮ੍ਰਿਤਸਰ ਦਾ ਫਟਾ ਨਾ ਹਟਾਇਆ ਸੀ, ਜਿੰਚ ਕਰ ਸਟੇਸ਼ਨ ਦੇ ਉੱਤੇ ਗੁਰੂ ਕਾ ਚੱਕ ਨਾ ਲਿਖਿਆ ਗਿਆ, ਜਿੰਚ ਕਰੇ ਲਫ਼ਜ਼ ਨਹੀਂ ਟ੍ਰੇਡ ਮਾਰਕ ਨਹੀਂ ਅੜਦਾ, ਉਨ ਚ ਕਰੇ ਪੁਜਾਰੀਆਂ ਦਾ ਅੱਡਾ ਨਹੀਂ ਫੇਲ ਹੋ ਸਕਦਾ, ਔਰ ਸਾਰੀ ਸੰਗਤ ਨੂੰ ਅੰਨਾ ਕਰਕੇ ਸਾਰੀ ਸਿੱਖੀ ਦਾ ਨੁਕਸਾਨ ਕੀਤਾ ਹੈ ਵੀ ਇਹ ਅੰਮ੍ਰਿਤਸਰ ਨਹੀਂ ਹੈ, ਗੁਰੂ ਕਾ ਚੱਕ ਨਾ ਰੱਖੋ ਔਰ ਉੱਥੋਂ ਬਾਅਦ ਇਹ ਅੰਮ੍ਰਿਤਸਰ ਨਹੀਂ ਆ। ਤੁਹਾਡੀ ਇਹਦੀ ਮਹੱਤਤਾ ਨਾ ਹੀ ਸਾਰੇ ਪੁਆੜੇ ਪਾਏ, ਇਹਦੀ ਮਹੱਤਤਾ ਨਾਲ ਹੀ ਇੰਨੇ ਖੂਨ ਹੁੰਦੇ ਰਹੇ ਨੇ ਪਿਛਲੀ ਸਿੱਖੀ ਦੇ ਵੀ ਪੁਰਾਣੇ ਜਿੰਨੇ ਸਿੰਘ ਇਸ ਥਾਂ ਦੇ ਉੱਤੇ ਇੰਨੀਆਂ ਸ਼ਹੀਦੀਆਂ ਇੰਨਾ ਸਾਰਾ ਇਹਦੇ ਲਈ ਮਰ ਰਹੇ ਹੋ। ਸਾਡਾ ਅੰਮ੍ਰਿਤਸਰ ਹੋਰ ਹੈ ਜਿਹਦੇ ਲਈ ਅਸੀਂ ਮਰਨਾ ਹੈ, ਉਹ ਹੈ
ਅੰਮ੍ਰਿਤ ਸਾਰ ਸਤੇ ਗੁਰ ਸਤਵਾ।
ਪੁਰਾਤਨ ਸਿੰਘਾਂ ਨਾਲ ਤੇ ਆਪਣੀ ਸੈਲਫ ਰਿਸਪੈਕਟ ਰੱਖਣ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਤੋੜਿਆ ਸੀ ਵੀ ਤੂੰ ਸਾਡਾ ਤਲਾਬ ਪੂਰ ਸਿੱਟਿਆ, ਹਰ ਇੱਕ ਨੂੰ ਹੱਕ ਆਪਣੇ ਮਤਲਬ ਤੁਹਾਡਾ ਮੁਸਲਮਾਨੀ ਤਰੀਕੇ ਨਾਲ ਅਸੀਂ ਕਿਉਂ ਪੜੀਏ? ਸਾਡੇ ਜਿਹੜੇ ਭਾਈ ਕਰ ਰਹੇ ਨੇ ਸੀ ਬਣਾਇਆ, ਚਲੋ ਠੀਕ ਹੈ ਉਹਨਾਂ ਨੇ ਰੱਖਿਆ ਕੀਤੀ ਇਹਦੀ, ਇਹ ਮਤਲਬ ਤਾਂ ਨਹੀਂ ਵੀ ਇਹ ਅੰਮ੍ਰਿਤਸਰ ਹੈ। ਉਹਨਾਂ ਨੇ ਆਪਣੀ ਸੈਲਫ ਰਿਸਪੈਕਟ ਰੱਖਣ ਲਈ ਇਹ ਸਾਰਾ ਚੀਜ਼ਾਂ ਕੀਤੀਆਂ ਵੀ ਜਿਹਨਾਂ ਮੁਸਲਮਾਨਾਂ ਨਾਲ ਪਠਾਣਾ ਨਾ ਗਊਆਂ ਵੱਢ ਕੇ ਇਸ ਤਲਾਅ 'ਚ ਪਾਈਆਂ ਸੀ ਪੂਰ ਦਿੱਤਾ ਔਰ ਹੁੱਕਾ ਪੀਤਾ ਉਸਨੇ ਮੱਸੇ ਰੰਗੜ ਨੇ,
ਉੱਥੇ ਪਲੰਘ ਡਾਹ ਕੇ ਕੰਜਰੀ ਦਾ ਨਾਚ ਕੀਤਾ। ਉੱਥੋਂ ਬਾਅਦ ਸਿੰਘ ਤੇ ਚਲੇ ਗਏ ਸੀ ਉੱਧਰ। ਉਹ ਜਿਹਨੂੰ ਜਿਹੜਾ ਉਹਨਾਂ ਨੂੰ ਦੱਸਣ ਗਿਆ ਵੀ ਸਿੰਘੋ ਪਿੱਛੇ ਇਹ ਹੋ ਗਿਆ, ਕਹਿੰਦਾ ਤੂੰ ਸਾਡੇ ਤੱਕ ਪਹੁੰਚਾਉਣ ਆਇਆ, ਤੂੰ ਉੱਥੇ ਕਿਉਂ ਨਾ ਮਰ ਗਿਆ, ਐਡੇ ਸੈਲਫ ਰਿਸਪੈਕਟ ਤੇ। ਉਹਨੂੰ ਕਹਿਣ ਲੱਗੇ ਤੂੰ ਇੱਥੇ ਤੱਕ ਪਹੁੰਚ ਕਿੱਦਾਂ ਗਿਆ, ਜੇ ਐਵੇਂ ਸ਼ਬਦਾਲੀ ਨਾਲ ਕੰਮ ਕੀਤਾ ਤੂੰ ਸਾਡੇ ਤੱਕ ਸਿਨਿਆ, ਤੂੰ ਕਹਿੰਦਾ ਤੁਸੀਂ ਪੰਘਾੜੇ ਹੋ ਕੇ ਇੱਧਰ ਆ ਗਏ ਹੋ, ਤੂੰ ਦੇਖ ਕੇ ਇੱਥੇ ਤੱਕ ਜਿੰਦਾ ਕਿੱਦਾਂ ਆ ਗਿਆ। ਫਿਰ ਮਹਿਤਾਬ ਸਿੰਘ ਮੀਰਾਂ ਕੋਟੀਆ, ਉੱਧਰ ਸੁੱਖਾ ਸਿੰਘ ਰਾਮਗੜੀਆ, ਦੋਨੋਂ ਪੱਗਵਟ ਭਰਾ ਸੀ, ਆ ਦੋ ਕੌਮਾਂ ਦੋਨੋਂ ਪੱਗਵਟ ਭਰਾ ਨਾਲ ਫੈਸਲਾ ਕਰ ਲਿਆ ਵੀ ਉਹ ਮੱਸੇ ਰੰਗੜ ਦਾ ਸਿਰ ਬਰਛੇ 'ਤੇ ਟੰਗ ਕੇ ਲਿਆਉਣਾ। ਉਹ ਆਏ ਫਿਰ ਦੋਨੋਂ ਘੋੜਿਆਂ 'ਤੇ, ਕਿਸ ਤਰ੍ਹਾਂ ਉਹਨਾਂ ਨਾਲ ਭੇਸ ਬਦਲ ਕੇ ਸਾਰਾ ਅੰਦਰੋਂ, ਔਰ ਕਿੱਦਾਂ ਉਹਦਾ ਸਿਰ ਲਾਇਆ ਇੰਨੀ ਛੇਤੀ, ਕਿਉਂਕਿ ਜਿਹੜਾ ਇਹ ਸੁੱਖਾ ਸਿੰਘ ਸੀ ਰਾਮਗੜੀਆ ਸਾਰੇ ਪੰਥ ਪ੍ਰਕਾਸ਼ ਸਭ ਤੋਂ ਬਹਾਦਰ ਬੰਦਾ ਸੀ, ਪਰ ਇਹਦਾ ਪੱਗਵਟ ਭਰਾ ਮਹਿਤਾਬ ਸਿੰਘ ਮੀਰਾਂ ਕੋਟੀਆ, ਇਹਨਾਂ ਨਾਲ ਦੋਨਾਂ ਨਾਲ ਫਿਰ ਜਿਸ ਵੇਲੇ ਆ ਜਿਹੜਾ ਸੁੱਖਾ ਸਿੰਘ ਸੀ ਇਹਦਾ ਧਾਰਨ ਗਰਦਨ ਤੋਂ ਲੈ ਕੇ ਥੱਲੇ ਜਿੱਥੇ ਨਾਲਾ ਬੰਨੀ ਦਾ 3 ਫੁੱਟ ਲੰਮਾ ਸੀ, ਇਹਦੇ ਵਿੱਚ ਉਹਨੇ ਕਿਰਪਾਨ ਲੁਕੋਈ ਸੀ ਪਿੱਛੇ। ਉਹ ਜਦੋਂ ਭੇਸ ਬਦਲਾ ਕੇ ਥੈਲੀਆਂ ਸੁੱਟੀਆਂ ਵੀ ਆ ਲੈ ਅਸੀਂ ਮਾਮਲਾ ਦੇਣ ਆਏ ਹਾਂ, ਕੇਸ ਪਿੱਛੇ ਨੂੰ ਖਿਲਾਰ ਲਏ ਪਠਾਣਾ ਦਾ ਪੇਸ ਕਰਨ, ਉਹ ਜਦੋਂ ਉੱਥੇ ਆਣ ਕੇ ਉਹ ਹੁੱਕਾ ਪੀ ਰਿਹਾ ਸੀ, ਕੰਜਰੀ ਨੱਚ ਰਹੀ ਸੀ ਉੱਥੇ ਹਰਿਮੰਦਰ ਸਾਹਿਬ, ਔਰ ਉੱਥੋਂ ਬਾਅਦ ਉਹ ਬੈਠ ਕੇ ਉਹਨਾਂ ਨੇ ਕਿਹਾ ਪਹਿਰੇਦਾਰਾਂ ਨੂੰ, ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਜੀ ਮਾਮਲਾ ਦੇਣਾ। ਉਹ ਰੁਪਈਆਂ ਥੈਲੀਆਂ ਦੀਆਂ ਗੀਟੀਆਂ ਪਾਈਆਂ ਸੀ ਵਿੱਚ ਪੱਥਰ, ਉਹ ਥਲ ਕੇ ਤਾਂ ਉਹਨਾਂ ਨੇ ਆਇਆ ਥੈਲੀ ਲਾ ਕੇ ਅੰਦਰ ਸੁੱਟੀ, ਡੇੜੀ ਲੰਘ ਕੇ ਉਹ ਅੰਦਰ ਬੈਠਾ ਸੀ, ਉਹ ਝੋਕੇ ਜੂ ਥੈਲੀ ਫੜਨ ਲੱਗਾ, ਉਹਨੇ ਪਿੱਛੋਂ ਕਿਰਪਾਨ ਕੱਢ ਕੇ ਉਹਦਾ ਐਂ ਝਟਕਾ ਸਿੱਟਿਆ, ਫੜ ਕੇ ਉਹਦਾ ਸਿਰ ਐਂ ਰਿੜਿਆ। ਫਿਰ ਉਹ ਗੇਂਦ ਵਾਂਗੂ ਸਾਰੇ ਉਹ ਜਿਹੜੇ ਤਬਲਾ ਵਜਾਉਣ ਵਾਲੇ ਸੀ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਸਰੰਗੀ ਓਏ ਤੇਰਾ ਸਿਰ ਆ। ਉਹ ਕਹਿੰਦਾ ਮੈਂ ਤੇ ਜੀਂਦਾ। ਉਹ ਸਰੰਗੀ ਉਹ ਤਬਲੇ ਵਾਲਾ ਕਹਿੰਦਾ ਤਬਲੇ ਵਾਲਾ ਉਹ ਤੇਰਾ ਸਿਰ ਆ। ਉਹ ਕਹਿੰਦਾ ਉਹ ਮੈਂ ਤੇ ਬੋਲਣ ਡੇ ਆ। ਕਹਿੰਦਾ ਤੂੰ ਹਲੇ ਤੱਤੇ ਘਾ ਬੋਲਦਾ, ਤੇਰਾ ਸਿਰ ਦਾ ਨਾ ਪਤਾ ਲੱਗੇ। ਉਹ ਦੇਖਿਆ ਤੇ ਉਹਦਾ ਰੰਗੜ ਦਾ ਸਿਰ ਥਾਂ ਵੱਡਿਆ, ਉਹਨਾਂ ਨਾਲ ਉਹ ਸਿਰ ਬਰਛੇ ਤੇ ਚੱਕਿਆ, ਬਾਹਰ ਆਏ ਘੋੜੇ ਸੀ, ਆਹ ਗਏ ਸਿੰਘ। ਉਹ ਤੇ ਆਪਣੀ ਸੈਲਫ ਵੀ ਹਰ ਕੋਈ ਨੂੰ ਰਿਲੀਜੀਅਸ ਜਾ ਕਿਸੇ ਤਰ੍ਹਾਂ ਮੰਦਰ ਪੂਜ ਲਏ ਕੋਈ ਸਾਰਿਆਂ ਉਹਨਾਂ ਨਾਲ ਰੱਖਿਆ ਕਰਦੇ। ਇਹ ਤੇ ਨਹੀਂ ਸੀ ਮਾਂ ਵੀ ਇਹ ਅੰਮ੍ਰਿਤ ਸਾਰਾ ਹੈ ਤੇ ਸਿੰਘ ਇਹਦੇ ਲਈ ਸ਼ਹੀਦੀਆਂ ਦਿੰਦੇ ਰਹੇ, ਗਲਤ ਗੱਲ ਹੈ। ਅਸੀਂ ਰੋਜ਼ ਹਿਸਟਰੀ ਸਾਫ਼ ਕਰਾਂਗੇ, ਇਹ ਸਾਡੇ ਨਾਲ ਅਨਿਆਂ ਹੋ ਰਿਹਾ ਸੰਗਤਾਂ ਨਾਲ, ਜਿਹੜਾ ਇੱਥੇ ਢੋਇਆ ਜਾ ਰਿਹਾ, ਇੱਥੇ ਮਰਵਾਇਆ ਜਾ ਰਿਹਾ ਸਾਨੂੰ, ਇਹ ਸਾਡਾ ਕੋਈ ਨਹੀਂ ਸਥਾਨ ਨਹੀਂ ਹੈ। ਸਾਡਾ ਅੰਮ੍ਰਿਤਸਰ ਅੰਦਰ ਹੈ, ਔਰ ਉਹਦੇ ਵਿੱਚ ਅੰਮ੍ਰਿਤਸਰ ਸਤਿ ਗੁਰ ਸਤਿਵਾਦੀ, ਅੰਮ੍ਰਿਤਸਰ ਸਤਿ ਗੁਰ ਸਤਿਵਾਦੀ, ਜਿਤ ਨਾਤੇ ਕਉਆ ਹਾਂ। ਹੈਰਾਨਗੀ ਦੀ ਗੱਲ ਹੈ ਵੀ ਕਿਹੜਾ ਬੇਵਕੂਫ ਐਡਾ ਬੇਵਕੂਫ ਉਹ ਰਾਜਾ ਪਿਓ ਹੋਊਗਾ ਜਿਹੜੇ ਆਪਣੀਆਂ 7 ਧੀਆਂ 'ਚੋਂ ਇੱਕ ਧੀ ਨੂੰ ਕੋੜੇ ਨਾਲ ਵਿਆਹ ਦੂਗਾ। ਐਡਾ ਉਹ ਲੈਂਡ ਲਾਰਡ ਜਿਹਦੀ ਤੁਸੀਂ ਕਹਾਣੀ ਬਣਾਈ ਹੈ ਉਹ ਰਜਨੀ ਨੂੰ ਵੀ ਇੱਕ ਛੋਟੀ ਕੁੜੀ, ਕਿਉਂ ਉਹਦਾ ਕਸੂਰ ਕੀ ਸੀ? ਉਹਦਾ ਕਸੂਰ ਇੰਨੇ ਸੀ, ਬਾਕੀਆਂ ਧੀਆਂ ਕਹਿੰਦੇ ਸੀ ਹਾਂ ਮਾਂ ਪਿਓ ਪਿਤਾ ਨੇ ਉਹਦੀਆਂ ਉਹਨੂੰ ਫੁੱਲੀਆਂ ਪਾਉਂਦੀਆਂ ਸੀ ਵੀ ਸਭ ਕੁਛ ਤੂੰ ਹੀ ਦੇਣਾ ਸਾਨੂੰ ਸਰ। ਉਹ ਛੋਟੀ ਧੀ ਕੁਛ ਬ੍ਰਹਮ ਵਿਦਿਆ ਸੀ, ਉਹ ਕਹਿੰਦੀ ਨਹੀਂ ਜੋ ਦਿੰਦਾ ਰੱਬ ਦਿੰਦਾ ਹੈ, ਮੈਂ ਉਹਦਾ ਹੀ ਦਿੱਤਾ ਖਾਣੀ। ਕਹਿੰਦੀ ਅੱਛਾ ਤੂੰ ਉਦੋਂ ਦਿੱਤਾ ਖਾਣੀ, ਮੈਂ ਤੈਨੂੰ ਲੂਲੇ ਲੰਗੜੇ ਨਾਲ ਵਿਆਹ ਦਿੰਦਾ। ਉਹ ਕੋਈ ਐਸਾ ਇਹ ਕੀ ਕਹਾਣੀ ਹੈ, ਮਖੌਲ ਬਣਾਇਆ ਸਿੱਖੀ ਦਾ ਉੱਥੇ, ਫਿਰ ਦੁੱਖ ਭੰਜਣੀ ਬੇਰੀ ਬਣਾਈ ਹੈ। ਸਾਰੇ ਨਹਾਉਣ ਨੂੰ ਕਹਿੰਦੇ ਜੀ ਇੱਥੇ ਨਹਾਵੋ ਅਤੇ ਉੱਥੇ ਬੋਰਡ ਲੱਗਾ ਗਠੜੀ ਚੋਰਾਂ ਤੋਂ ਬਚੋ, ਕੱਪੜੇ ਲੈ ਜਾਂਦੀ ਉੱਥੇ। ਮੈਂ ਤੁਹਾਨੂੰ ਇਸ ਕਰਕੇ ਉਹ ਥਾਂ ਅਤੇ ਉੱਥੇ ਚੁੱਭੀਆਂ, ਉੱਥੇ ਸਾਰਾ ਦੁੱਖ ਭੰਜਣੀ ਜੀ, ਇੱਥੇ ਉਹਦਾ ਕੋਹੜ ਅੱਟ ਗਿਆ ਸੀ। ਮੈਂ ਕਿਹਾ ਟੋਰਾ ਸੀ ਉਸ ਵੇਲੇ ਸਾਰੇ ਅਸੀਂ ਰੌਲਾ ਪਾਇਆ, ਮੈਂ ਕਿਹਾ ਤੁਸੀਂ ਇੱਕ ਕੋਹੜਾ ਪਿੰਗਲਵਾੜਾ ਜਿਹੜਾ ਲਾਗੇ ਪਿਊੜਨ ਸਿੰਘ ਦੇ ਪਿੰਗਲਵਾੜਾ ਉੱਥੋਂ ਇੱਕ ਕੋਹੜਾ ਲਿਆਉਂਦੇ ਹਾਂ, ਰਸਥਾ ਨੂੰ ਰਾਜ਼ੀ ਕਰਕੇ ਦੱਸ ਦਿਓ, ਤਾਂ ਤਾਂ ਅਸੀਂ ਮੰਨਦੇ ਹਾਂ ਥਾਂ 'ਚ ਕੋਈ ਸ਼ਕਤੀ ਹੈ। ਅਤੇ ਉਹ ਸਾਰੇ ਵਿੱਚ ਜਿਹੜੇ ਪ੍ਰੇਮੀ ਸਿੰਘ ਸੀ ਨਾ, ਕਹਿੰਦੇ ਨਹੀਂ ਭਾਈ ਸਾਹਿਬ ਜੀ ਉਹ ਤਾਂ ਬੜੀ ਸ਼ਰਧਾ ਨਾਲ ਨਾਤਾ ਹੀ ਸੀ ਨਾ, ਵੀ ਉਹ ਗੱਡੀ 'ਚੋਂ ਉਲਰ ਕੇ ਬੜੀ ਸ਼ਰਧਾ ਨਾਲ ਨਾਤਾ ਸੀ, ਅਤੇ ਉਹਨੇ ਚੀਚੀ ਰਹਿਣ ਦਿੱਤੀ ਵੀ ਮੇਰੀ ਘਰ ਵਾਲੀ ਨਾ ਕਹਿ ਦੇ ਵੀ ਇਹ ਸੁੰਦਰ ਇੰਨਾ ਹੋ ਗਿਆ, ਕੋਈ ਹੋਰ ਨਾ ਮੇਰੇ ਮਾਰ ਕੇ ਅਤੇ ਉਹ ਬੈਠ ਗਿਆ ਹੋਏ ਗੱਡੀ 'ਚ। ਅਤੇ ਉਹ ਰਜਨੀ ਫਿਰ ਮੰਗ ਕੇ ਆਈ ਅਤੇ ਦੇਖਿਆ ਅਤੇ ਉਹ ਉੱਥੇ ਇੱਕ ਨੌਜਵਾਨ ਮੁੰਡਾ ਬੈਠਾ, ਅਤੇ ਉਹ ਕਹਿੰਦਾ ਮੈਂ ਤੇਰਾ ਖਸਮ ਹੈ। ਉਹ ਕਹਿੰਦੇ ਨਹੀਂ ਤੂੰ ਕੌਣ ਆ, ਤੂੰ ਹਰੇ ਕੌਣ ਆ? ਅਤੇ ਉਹ ਰੋਣ ਲੱਗ ਪਈ, ਉਹਨੇ ਆਪਣੀ ਚੀਚੀ ਦੱਸੀ ਵੀ ਆਹ ਦੇਖ ਇਹਦਾ ਕੋਡ ਹੈਗਾ ਹਾਲੇ ਤੱਕ, ਕਿਉਂਕਿ ਉਹ ਦੌੜ ਕੇ ਕਾਂ ਦੇਖੇ ਵੀ ਕਾਲੇ ਕਾਂ ਚਿੱਟੇ ਹੋ ਜਾਂਦੇ ਸੀ ਚੁੱਬੀ ਮਾਰ ਕੇ, ਅਤੇ ਮੈਂ ਕਿਉਂ ਨਾ ਦੌੜ ਕੇ ਉਹਨੇ ਰਿੜ ਕੇ ਹਮਲਾ ਮਾਰ ਕੇ ਵਿੱਚ ਪਾਣੀ ਦੇ ਡਿੱਗ ਗਿਆ। ਚੀਚੀ ਨੰਗੀ ਰੱਖੀ ਵੀ ਉਹਨੂੰ ਪਤਾ ਸੀ ਵੀ ਰਜਨੀ ਨੇ ਖੇਲ ਮੇਰੇ ਨਾਲ ਕਰਨਾ, ਅਤੇ ਉਹਨੂੰ ਪਛਾਣਨ ਲਈ ਵੀ ਦੇਖ ਮੈਂ, ਫਿਰ ਉਹ ਪਛਾਣ ਗਈ ਅਤੇ ਸਾਰਾ ਮਤਲਬ ਉਹ ਐਸ ਹੀ ਥਾਂ ਦੀ ਵਾਹੀਆਤ ਕਹਾਣੀ ਬਣਾਈ ਆ, ਇਸ ਲਾਈਨ ਤੋਂ ਬਣਾਈ ਹੈ ਅੰਮ੍ਰਿਤ ਸਾਹ, ਔਰ ਹੁਣੇ ਹੁਣੇ ਬਣਾਈ ਹੈ ਅੰਮ੍ਰਿਤ ਸਾਹ।
ਔਰ ਇਹਨੂੰ ਛੱਪੜ ਕਹਿੰਦੇ ਸੀ ਪੁਰਾਤਨ ਪੰਥ ਪ੍ਰਕਾਸ਼ ਛੱਪੜ ਲਿਖਿਆ ਇਹਨਾਂ ਨੂੰ ਪੁਰਾਤਨ ਸਿੰਘਾਂ ਨਾਲ ਰਤਨ ਸਿੰਘ ਪੰਗੂ ਨਾਲ ਸਾਰੇ ਨਾਲ ਛੱਪੜ ਹੈਰਾਨਗੀ ਦੀ ਗੱਲ ਨੀ ਵੀ ਉਹਨੇ ਕਿਉਂ ਨੇ ਛੱਪੜ ਲਿਖਿਆ ਇਹਨੂੰ ਉਹ ਕਹਿੰਦਾ ਗੰਗਾ ਜਮਨਾ ਜੇ ਨਾ ਜਾਵਾਂ ਆਪਣੇ ਗੁਰ ਕੀ ਛੱਪੜੀ ਨਾ ਆਵਾਂ ਪੁਰਾਣੀ ਬੋਲੀ ਚ ਕਹਿੰਦਾ ਗੰਗਾ ਜਮਨਾ ਨੀ ਸਿੰਘ ਜਾਂਦੇ ਤੇ ਇੱਥੇ ਜੇ ਪਾਣੀ ਇਕੱਠਾ ਹੋ ਜਾਂਦਾ ਛੱਪੜ ਜਿਹਾ ਗੁਰੂ ਕਾ ਚੱਕ ਗੁਰੂ ਕਾ ਛੱਪੜ ਆਪਣੇ ਗੁਰ ਕੀ ਛੱਪੜੀ ਨਾਮ ਹੈ ਗੰਗਾ ਜਮਨਾ ਜੇ ਨਾ ਜਾਵੇ ਪਦ ਮਾਰ ਵੱਡ ਸ਼ਬਦ ਮਨਾਵੇ ਮੋਰਿਆ ਮੁਗਲ ਭੈਣੀ ਆਵੇ ਆ ਬੋਲੀ ਹੈ ਪੰਥ ਪ੍ਰਕਾਸ਼ ਮੈਂ ਤੁਹਾਨੂੰ ਪੁਰਾਤਨ ਸਿੰਘਾਂ ਦਾ ਜੀਵਨ ਦੱਸਦਾ ਇੰਨਾ ਕਹਿੰਦਾ ਪਦ ਮਾਰ ਵੱਡ ਸ਼ਬਦ ਸੁਣਾਵਾ ਮੋਰਿਆ ਮੁਗਲ ਭੈਣੀ ਆਵਾ ਜਿਹੜਾ ਮੁਗਲ ਹੈ ਮਾਰ ਸਿੱਟਿਆ ਫਰਕੇ ਏਦਾਂ ਚੜ੍ਹਦੀਆਂ ਕਹਿਣਾ ਦੇ ਮੈਂ ਤੁਹਾਨੂੰ ਵਨਗੀਆਂ ਦੇ ਰਿਹਾ ਵੀ ਗੰਗਾ ਜਮਨਾ ਜੇ ਨਾ ਜਾਵਾਂ ਆਪਣੇ ਗੁਰ ਕੀ ਛੱਪੜੀ ਨਾਮ ਆ ਇਹਨਾਂ ਨਾਮ ਐਡਾ ਵੱਡਾ ਉੱਥੇ ਰਚ ਰਿਹਾ ਇਹ ਅੰਮ੍ਰਿਤਸਰ ਤੇ ਸਤਿਗੁਰ ਸਾਡਾ ਅੰਦਰ ਹੈ ਅੰਮ੍ਰਿਤਸਰ ਸਤਿਗੁਰ ਸਤਿ ਅੰਮ੍ਰਿਤਸਰ ਸਤਿਗੁਰ ਸਤਿ ਹੰਸ ਅੰਦਰਲੇ ਸਰੋਵਰ ਚ ਜੇ ਤੈਨੂੰ ਆ ਗਿਆ ਤੇਰਾ ਮਨ ਦੀਆਂ ਭੈੜੀਆਂ ਆਦਤਾਂ ਦੂਰ ਹੋ ਕੇ ਤੂੰ ਹੰਸ ਬਣ ਜਾਣਾ ਸ਼ਬਦ ਦਾ ਥੋੜਾ ਆਉਣ ਲੱਗਾ ਉੱਥੇ ਜਾ ਕੇ ਚੀਜ਼ ਲਿਖੀ ਅੰਮ੍ਰਿਤ ਸਰ ਸਤਿ ਗੁਰ ਸਤਿ ਜਿਤ ਨਾਤੇ ਕਉਆ ਹੰਸ ਨਾਨਕ ਤਨ ਤਨ ਵੱਡੇ ਵੱਡ ਭਾਗੀ ਨਾਨਕ ਤਨ ਤਨ ਵੱਡੇ ਵੱਡ ਭਾਗੀ ਜਿਨਹੇ ਗੁਰਮਤੇ ਨਾਮ ਹਿਰਦੈ ਮਲ ਧੋ ਉਹ ਜਿਹੜਾ ਮਨ ਕਾਲਾ ਸਿਆ ਹੋਇਆ ਜਨਮ ਜਨਮ ਦਾ ਉਹਦੀ ਮਲ ਧੋਣੀ ਆ ਅੰਦਰਲੇ ਸਰੋਵਰ ਨਾ ਬਾਹਰ ਨਾ ਤੁਹਾਡੇ ਨਾਲ ਹੋਰ ਮੈਲ ਲੱਗਣੀ ਹੈ ਨਹਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ ਸਾਧ ਪਾਲਿਆ ਮਹੱਲਾ ਪਹਿਲਾ ਬਾਬਾ ਨਾਨਕ ਇਸ ਕਰਕੇ ਉਹੀ ਚੀਜ਼ ਆ ਰਹੀ ਹੈ ਵੀ ਅੰਮ੍ਰਿਤਸਰ ਅੰਦਰ ਆ ਅਸੀਂ ਅੰਦਰ ਨਹਾਉਣਾ ਹੈ ਨਾਨਕ ਤਨ ਤਨ ਵੱਡੇ ਵੱਡ ਭਾਗੀ ਨਾਨਕ ਤਨ ਤਨ ਵੱਡੇ ਵੱਡ ਭਾਗੀ ਜਿਨਹੇ ਗੁਰਮਤੇ ਨਾਮ ਹਿਰਦੈ ਮਲ ਧੋ ਜਿਨਹੇ ਗੁਰਮਤ ਨਾਮ ਹਿਰਦੈ ਮਲ ਧੋ ਮੇਰੇ ਭਾਈ ਜਨਾ ਮੋਕ ਗੋਬਿੰਦ 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 ਮਕ ਗੁਣ ਗੋਬਿੰਦ ਗੋਬਿੰਦ ਮਨ ਵਾਹਿਗੁਰੂ 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 ਵਾਹਿ ਮੋਕ ਗੋਬਿੰਦ 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 ਮਨ ਮੋ ਮੇਰੇ ਭਾਈ ਜਨਾ ਅੰਮ੍ਰਿਤ ਸਰ ਸਤਿ ਗੁਰ ਸਤਿ ਵਾਦੀ ਅੰਮ੍ਰਿਤ ਸਰ ਸਤਿ ਗੁਰ ਸਤਿ ਵਾਦੀ ਜਿਤ ਨਾਤੇ ਕਉਆ ਹੰਸ ਹੋ
ਅਸੀਂ ਹੁਣ ਮੁਹੱਲੇ ਪਹਿਲੇ ਦਾ ਉਹ ਸ਼ਬਦ ਲਿਆ ਰਹੇ ਹਾਂ ਜਿਹੜੇ ਚੋਂ ਕਹਿੰਦੇ ਕਿਉਂ ਬਾਹਰ ਨਹਾਈ ਜਾਂਦਾ ਆਪਣੇ ਮਨ ਨੂੰ ਖੜਾ ਕਰਨਾ ਸਿੱਖ ਜਦੋਂ ਇਹ ਖੜਾ ਹੋ ਗਿਆ ਅੰਦਰ ਇਹਨੇ ਸਾਰੇ ਇਸ਼ਨਾਨ ਕਰ ਲੈਣੇ ਹੈ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਆ ਮਤ ਕਤ ਜਾਹੀ ਬਾਹਰ ਨਾ ਜਾ ਮੇਰੇ ਮਨ ਹੈ ਤੇਰੇ ਅੰਦਰ ਹੀ ਅੰਮ੍ਰਿਤਸਰ ਹੈ
ਸਭ ਸਰ ਸਭ ਕੁਛ ਅੰਦਰ ਹੈ ਤੇਰੇ ਮਨ ਰੇ ਫਿਰ ਮਤ ਕਤ ਜਾਹੀ ਜੀਓ ਮਤ ਕਤ ਜਾਹੀ ਪੰਨਾ 598 598 ਪੰਨੇ 'ਤੇ ਮਹੱਲੇ ਪਹਿਲੇ ਦਾ ਅਸੀਂ ਸ਼ਬਦ ਚੱਕਦੇ ਹਾਂ ਰਹਾਉ ਦੀ ਤੋਂ ਗਾ ਰਹੇ ਹਾਂ ਵੀ ਬਾਹਰ ਨਾ ਗੁਰਦੁਆਰੇ ਢੋਂਡ ਵੀ ਉਹਨਾਂ 'ਚ ਸੁੱਖ ਤੈਨੂੰ ਮਿਲ ਜੂਗਾ ਬਾਹਰ ਤਲਾਵਾਂ ਚ ਨਾ ਨਾ ਤੈਨੂੰ ਵੀ ਤੈਨੂੰ ਉੱਥੇ ਸਭ ਕੁਛ ਮਿਲ ਜੂਗਾ, ਬਾਹਰ ਕੱਖ ਨਾ ਕਰ, ਕਿਉਂ ਬਾਹਰ ਢੂੰਡਤ ਬਹੁਤ ਦੁੱਖ ਪਾ। ਇਸੇ ਕਰਕੇ ਕਿਸੇ ਗੁਰੂ ਨੇ ਕਿਸੇ ਨਾ ਬਾਹਰ ਕੋਈ ਚੀਜ਼ ਨਹੀਂ ਬਣਾਈ,
ਆਪਣੇ ਅੰਦਰ ਵੜਨਾ ਸਿਖਾ ਲਿਆ ਹਰ ਸ਼ਬਦ ਨੇ।
ਬਾਹਰੇ ਢੂੰਡ ਬਹੁਤ ਦੁੱਖ ਪਾ, ਘਰੇ ਅੰਮ੍ਰਿਤ ਘੱਟ ਮਾਹੀ ਜੀਓ, ਘਰੇ ਅੰਮ੍ਰਿਤ ਘੱਟ ਮਾਹੀ ਮਨ ਰੇ ਫੇਰ ਰਹ ਮਤ ਕਤ ਜਾਈ
ਜਿਸ ਜਲ ਲਈ ਤੂੰ ਆਇਆ ਹੈ ਨਾ
ਉਹ ਹੈ ਅੰਮ੍ਰਿਤ, ਉਹ ਹੈ ਆਵੇ ਹਯਾਤ। ਜਿਸ ਚੀਜ਼ ਨਾਲ ਤੂੰ ਅਮਰ ਹੋਣਾ ਹੈ, ਜਿਸ ਚੀਜ਼ ਨਾਲ ਤੂੰ ਮਰ ਨਹੀਂ ਸਕਣਾ, ਜਿਹੜਾ ਅੰਮ੍ਰਿਤ ਹੈ, ਜਿਹੜੇ ਉਹ ਆ ਜਲ ਹੈ, ਔਰ ਉਹ ਖਜ਼ਾਨਾ ਹੈ ਸਾਰੀ ਦੁਨੀਆਂ ਦਾ ਵੱਡੀ ਟਰੇਜਰੀ, ਉਹ ਜਿਹੜਾ ਨਾਮ ਹੈ, ਉਹ ਜਲ ਹੈ, ਨਾਮ ਹੈ, ਅੰਮ੍ਰਿਤ ਹੈ, ਤੂੰ ਇਸ ਨੂੰ ਲੈਣ ਲਈ ਜੱਗ 'ਚ ਆਇਆ। ਮਾਨਸ ਜਨਮ ਤੈਨੂੰ ਮਿਲਿਆ ਹੀ ਇਸ ਵਿਹਾਜਣ ਲਈ ਹੈ। ਤੂੰ ਐਸੀਆਂ ਖੋਟੀਆਂ ਚੀਜ਼ਾਂ ਵਿਆਜ ਰਿਹਾ, ਕਲਰ ਸੈਂਚਰੀਆਂ ਹੋਰ ਇਹੋ ਜਿਹਾ, ਤੂੰ ਐਸੇ ਰਸਾਂ ਕਸਾਂ, ਤੂੰ ਅਸਲ ਜਿਹੜੀ ਚੀਜ਼ ਆ ਉਹਨੂੰ ਤਾਂ ਫੜਿਆ ਹੀ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਕਾਹਦੇ ਲਈ ਆਇਆ, ਤੂੰ ਇਸ ਅੰਮ੍ਰਿਤ ਲਈ ਆਇਆ। ਇਹ ਤੈਨੂੰ ਅੰਮ੍ਰਿਤਸਰ ਨਹੀਂ ਮਿਲਣਾ, ਨਾ ਤਲਾਅ 'ਚ, ਨਾ ਕਿਸੇ ਗੁਰਦੁਆਰੇ 'ਚ, ਨਾ ਕਿਤੇ ਬਾਹਰ, ਤੇਰੇ ਅੰਦਰ ਆ ਉਹ ਚੀਜ਼, ਔਰ ਸਤਿਗੁਰੂ ਨੇ ਦੇਣੀ ਅੰਦਰ ਆਣ ਕੇ। ਇਸ ਕਰਕੇ ਬਾਹਰ ਨਾ ਟੂੰਡ, ਬਾਹਰ ਇਸੇ ਕਰਕੇ ਕਿਸੇ ਗੁਰੂ ਨੇ ਕੋਈ ਜਗ੍ਹਾ ਨਹੀਂ ਬਣਾਈ। ਤੋ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਜਿਸ ਜਲ ਨਿਧੇ ਕਾਰਨ ਤੁਮ ਜਗਿਆਏ, ਜਿਸ ਜਲ ਨਿਧੇ ਕਾਰਨ ਤੁਮ ਜਗਿਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਸੋ ਅੰਮ੍ਰਿਤ ਗੁਰ ਪਾਹੀ
ਜੀਓ। ਉਹ ਜਿਹੜੇ ਗੁਰੂ ਆ ਉਹਦੇ ਸਿੱਖ ਬਣ ਲਈ ਤੈਨੂੰ ਤਿੰਨ ਕੰਮ ਬੜੇ ਜ਼ਰੂਰੀ ਹੈ। ਇੱਕ ਤਾਂ ਬਾਹਰਲਾ ਭੇਖ ਨਾ ਕਰੀ, ਆ ਜਿੰਨੇ ਖੂਨ ਖਰਾਬੇ ਜਾਂ ਸਾਰੇ ਹੋਏ ਹੈ, ਆ ਹੁਣੇ ਜੇ ਤਾਜ਼ਾ ਜਿਹਾ ਘੱਲੂਘਾਰਾ ਪੰਜਾਬ 'ਚ ਵਰਤਿਆ, ਉਸ ਲਾਈਨ ਨਾਲ ਵਰਤਾਇਆ ਜਿਨ੍ਹਾਂ ਦੇ ਝੰਡਾ ਬਰਦਾਰ ਸੀ ਸੰਤ ਜਰਨੈਲ ਸਿੰਘ ਜੀ। ਉਹ ਬਾਣੀ ਦਾ ਕੰਮ ਬਹੁਤ ਸੋਹਣਾ ਕਰ ਗਿਆ, ਜਥਾ ਬਾਣੀ ਨੂੰ ਸਾਂਭੀ, ਬਾਣੀ ਬੜੀ ਸਾਥੀਕ ਹੈ। ਪਰ ਹੁਣੇ ਜੇ ਘੱਲੂਘਾਰਾ ਜਿਸ ਵੇਲੇ ਸਾਰਾ ਹੋਇਆ, ਮੈਂ ਪੰਜਾਬ ਜਾਂਦੇ ਰਿਹਾ, ਉਹਨਾਂ ਨਾਲ ਦੂਸਰੀ ਨਾਲ ਚੀਜ਼ ਚਮੇੜ ਸਿੱਟੀ ਜਿਹਦੇ ਸਾਰੇ ਝਗੜੇ ਪਏ। ਉਹ ਕਹਿੰਦੇ ਬਾਣੀ ਅਤੇ ਬਾਣਾ ਦੋਨੋਂ ਚੀਜ਼ਾਂ ਜ਼ਰੂਰੀ, ਬਾਣਾ ਹੋਵੇ ਅਤੇ ਨਾਲ ਬਾਣੀ ਹੋਵੇ। ਉਹ ਬਾਣਾ ਤਾਂ ਇੱਥੇ ਕੱਟੇ ਆ ਸ਼ਬਦਾਂ 'ਚ, ਭੇਖ ਹੈ ਬਾਹਰਲਾ ਬਾਣਾ। ਤੋ ਮਹਾਰਾਜ ਬਾਬਾ ਨਾਨਕ ਕਹਿੰਦੇ ਜਿੰਨ ਚਿਕਰ ਤੂੰ ਬਾਹਰ ਭੇਖ ਕਰਦਾ ਹੈ, ਤੇਰੇ ਅੰਦਰ ਇਹ ਅੰਮ੍ਰਿਤ ਨਹੀਂ ਆ ਸਕਦਾ, ਨਾ ਕੁਛ ਹੋ ਸਕਦਾ। ਇਸ ਕਰਕੇ ਬਾਬਾ ਨਾਨਕ ਇਸ ਬਾਣੀ ਨੂੰ ਪਹਿਲਾਂ ਕੱਟ ਰਿਹਾ ਹੈ।
ਛੋਡੋ ਵੇਸ ਭੇਖ ਚਤਰਾਈ,
ਵੇਸ ਉਹ ਗੁਰੂ ਨਾਨਕ ਨੂੰ ਭਾਈ ਗੁਰਦਾਸ ਨੇ ਭੇਖ ਬਣਾ ਤਾ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਫਿਰ ਬਾਬਾ ਆਇਆ ਕਰਤਾਰਪੁਰ, ਪੈਰ ਸੰਸਾਰੀ ਕੱਪੜੇ, ਭੇਖ ਉਦਾਸੀ ਸਗਲ ਹੋਤਾ। ਬਾਬੇ ਨੂੰ ਉਦਾਸੀ ਬੰਦਾ ਕੋਈ ਸ਼ਰਾਰਤ ਕਰ ਰਿਹਾ ਸਾਡੇ ਨਾਲ ਵਾਰਾਂ ਦੇ ਵਿੱਚ। ਇਸ ਕਰਕੇ ਉਦਾਸੀਆਂ ਦੀਆਂ ਸਾਰੀਆਂ ਸ਼ਰਾਰਤਾਂ ਸਾਡੇ ਲਈ, ਕੋਈ ਬਾਹਰਲਾ ਭੇਖ ਨਹੀਂ ਹੈ, ਕੋਈ ਵੇਸ ਨਹੀਂ ਹੈ, ਕਕਾਰ ਪੰਜ ਭੇਖ ਹੈ। ਕਿਤੇ ਪੰਜ ਕਕਾਰ ਨਹੀਂ ਮਿਲਦੇ ਸਾਰੀ ਹਿਸਟਰੀ 'ਚ, ਕਿਤੇ ਨਹੀਂ। ਤਿੰਨ ਮੁੰਦਰਾਂ ਮਿਲਦੀਆਂ, ਇਹ ਜੋਗੀ ਪਾਉਂਦੇ ਸੀ ਬਾਹਰਲੀਆਂ ਮੁੰਦਰਾਂ, ਮੁੰਦਾ ਸੰਤੋਖ, ਧਰਮ ਪਦ, ਝੋਲੀ, ਧਿਆਨ ਕੀ ਕਰੇ। ਸਾਡੀ ਬਾਹਰਲੀ ਕੋਈ ਮੁੰਦਰਾ ਨਹੀਂ ਹੈ, ਕੋਈ ਐਸੀ ਚੀਜ਼ ਨਹੀਂ ਹੈ, ਸਾਨੂੰ ਬਾਹਰ ਸਭ ਕੁਛ ਕੱਟਿਆ। ਕਿਉਂ? ਰਹਾਦੀ ਤੋਂ ਕਹਿੰਦੀ ਹੈ
ਬਾਹਰ ਢੂੰਡ ਬਹੁਤ ਦੁੱਖ ਪਾ, ਇਹ ਘਰ ਅੰਮ੍ਰਿਤ ਘੱਟ ਮਾਹੀ ਜੀਓ, ਘਰ ਅੰਮ੍ਰਿਤ ਘੱਟ ਮਾਹੀ।
ਜਿੰਨ ਚਿਕਰ ਤੂੰ ਭੇਖ ਬਾਹਰਲਾ ਕਰਦਾ ਤੇਰਾ ਮਨ ਨਹੀਂ ਖੜਾਉਣਾ, ਫਿਰ ਨਹੀਂ ਹੋਣਾ। ਜਿੰਨ ਚਿਕਰ ਤੂੰ ਵੇਸ ਕਰਦਾ ਤੇਰਾ ਮਨ ਨਹੀਂ ਹੋਣਾ, ਜਿੰਨ ਚਿਕਰ ਤੂੰ ਦੁੱਬ ਤਾਂਜਾ ਤੇਰਾ ਮਨ ਨਹੀਂ ਖੜਾ ਹੋਣਾ, ਜਿੰਨ ਚਿਕਰ ਚਤਰਾਈ ਕਰਦਾ ਤੇਰਾ ਮਨ ਨਹੀਂ ਹੋਣਾ। ਆ ਔਗਣ ਪਹਿਲਾਂ ਛੱਡ, ਤਾਂ ਰਹਾਉ ਦੀ ਤੋਂ ਕਾ ਆਏਗਾ ਮਨ ਦੇ
ਮਤ ਕੱਤੇ ਜਾਹੀ ਜੀ।
ਸਾਰੀਆਂ ਮਨ ਦੀਆਂ ਲਹਿਰਾਂ ਤੇ ਇਹਨਾਂ ਚੀਜ਼ਾਂ 'ਚ ਤੁਰੀਆਂ ਫਿਰਦੀਆਂ, ਤੇ ਮਨ ਨਾ ਫਿਰ ਕੀ ਹੋਣਾ।
ਮਨ ਰੇ ਫਿਰ ਰਹ ਮਤ ਕੱਤ ਜਾਹੀ
बाहरे ढूंढत बहुत दुख पा।
कोई सिखी दी अंदर चीज है, हर संगत नु गुरुद्वारे आओ जी, फलाने थान जाओ जी, फलाने गुरुद्वारे दे दर्शन, बाहर ही सानू ढूंढ। कोई सानू उपदेश दिंदा बाबे अंग भी घर बैठ के इस तरह अपने अंदर मन नु खड़ा करो। शब्द ए साथों करवाया, सब कुछ उल्ट जा रहा है। ए मन रे
तेरे रहा मत कत जाही जियो, मत कत जाही जियो। बाहर ढूंढत बहुत दुख पावे, बाहर घरे अमृत घट माही जियो, घरे अमृत घट माही।
घर ते काटा जिसम नू कहंदे है, घरे अमृत घट माही जियो, घरे रहाओ। सब तू पहला काम की करना है, छोड़ो वेस पेख चतुराई, छोड़ो वेस पेख चतुराई। आड़े तू बार ले पेख कर रहे, इन्हू फल नहीं लगना, इन्हू नहीं फल लगना, फल तेन नाम जपन लगना जा मन खड़ा करेगा, ते ऐ चीज नू फल नहीं लगना। क्योंकि महाराज लिखते, दुबदा ए फल नहीं,
दुबदा ए फल नहीं।
तेन फल ए ही लगा, बार नील वस्त्र पहरो मैं प्रमाण, तू पाई छाले सारा नीला बाणा करी चल। सब तू सदाई टोला जरा सिखी चाह निहंग टोला, होप तू सदाई टोला, जिदी गल करना भी मैं टाइम जाया करना कहना, वो सारा ओ ही फेक है। ए छोटो वेस पेख चतुराई, ए दुबदा ए फल नाही जी,
दुबदा ए फल नाही।
जिस जल निध कारण तम जागिया, आयो उस चीज नु फड़ जे दिल आया तू, जिस जल निध कारण तुम जगिया, सो अमृत गुर पाही
जिया।
साडा गुरु बंदा नहीं है, साडा गुरु सतगुरु है, जड़ा अंदर आना है अमृत साहब ओदे कोल है। सो अमृत गुर पाही, हुण बाबा नानक जी शब्द लिखे अपने आप नु गुरु कह दो भी मेरा मेरे कोल अमृत है नहीं, उस रब नूं जोड़ रहा। सो अमृत गोर पाही, महले पहले दा शब्द है।
सो अमृत गोर पाही जियो, सो अमृत गोर पाही जियो, छोड़ो वेस पेख चतुराई,
दुबदा ए फल नाही जियो,
दुबदा ए।
इना चीजा च कख नहीं रखिया, आ चीज सिख सिखो, शब्द प्यारे हो, आ शब्द ते मन नू खड़ा करना सिख। मन रे और शब्द की खूबी है, किसी नू उपदेश नहीं कर रहे, अपने मन नू बाबा नानक समझा रहे आ। मन रे
फिर रहो मत कत जाही जियो,
बाहरे टू बहुत दुख पा। बाबे नानक तो भी 100 साल पहला की किन्ने 100, ओ नामदेव जी कह रहे है भी बाहर ढूंढना क्यों,
हिंदू अन्ना तुर्कू काना, हिंदू अन्ना तुर्कू काना, हिंदू पूजे दे होरा।
हुण गुरुद्वारा कहना चाहिदा,
हिंदू पूजे दे होरा, मुसलमान मसीत नामे सोई,
सोई रब
ए नामे सोई सेवया।
किथे जाके ठाकुर द्वारे नहीं, जिथे ना ठाकुर द्वारा ना कोई होर चीज है, वो अंदर वड़िया नामा
जह देहरा नाम सीत,
ਨਾਮਾ ਬਾਹਰ ਨਹੀਂ ਰਿਹਾ ਆਪਣੇ ਅੰਦਰ ਵੜਿਆ ਕਿਉਂਕਿ ਬਾਬੇ ਨਾਨਕ ਨਾਨਕੇ ਲਲਕਾਰ ਪਾਈ ਐ ਸਰਹੋ ਦੀ ਤੁਕ ਚ
ਬਾਹਰ ਤੂੰ ਬਹੁਤ ਦੁੱਖ ਪਾਵੈ ਬਾਹਰ ਤੂੰ ਇਹ ਘਰ ਅਮ੍ਰਿਤ ਘਾਟ ਮਾਹੀ ਜੀਓ ਘਰ ਅਮਰਾਹੋ
ਹੋ ਤੂੰ ਪਹਿਲਾਂ ਕੰਮ ਕੀ ਕਰ ਆਪਣੇ ਔਗਣ ਛੱਡ ਪੈੜੀਆਂ ਆਤਾਂ ਛੱਡ ਪਹਿਲਾਂ
ਆਵ ਗਾਉਣ ਛੋਡੇ ਗੁਣਾ ਕੋ ਧਾਵ ਔਗਣ ਛੋਡੇ ਗੁਣਾ ਕੋ ਧਾਵ
ਕਹਿੰਦੇ ਨਾ ਤਾਂ ਤੂੰ ਕਰ ਅਵਗਣ ਪਛਤਾਹੀ ਜੀਓ ਕਰ ਅਵਗਣ ਪਛਤਾਹੀ ਜੀਓ
ਤੂੰ ਔਗਣ ਕਰਦਾ ਤੈਨੂੰ ਨਾ ਛੱਪੜ ਦਾ ਪਤਾ ਤੇ ਨਾ ਸਰੋਵਰ ਦਾ ਪਤਾ ਤੂੰ ਛੱਪੜ ਚ ਮੁੜ ਮੁੜ ਕੇ ਡੁੱਬੀ ਜਾਂਦਾ ਤੇ ਲਿਬੜੀ ਜਾਂਦਾ ਇਸ ਕਰਕੇ ਸਾਰ ਆਪ ਸਾਰ ਕੀ ਸਾਰ ਨਾ ਜਾਣੇ ਇੱਕ ਸਾਰ ਹੈ ਇੱਕ ਆਪ ਸਾਰ ਹੈ ਇੱਕ ਛੱਪੜ ਹੈ ਗੰਦਾ ਇੱਕ ਸਾਰ ਹੈ ਇਹ ਮਨ ਦੀਆਂ ਹਾਲਤਾਂ ਇੱਕ ਮਨ ਦੀਆਂ ਚੰਗੀਆਂ ਹਾਲਤਾਂ ਇੱਕ ਮਨ ਬੁਰੇ ਖਿਆਲਾਂ 'ਚ ਸਦਾ ਰਹਿੰਦਾ ਇਸ ਕਰਕੇ ਉਹ ਚਿੱਕੜ 'ਚ ਲਿਪਦਾ ਬਾਰ ਬਾਰ ਔਰ ਫਿਰ ਪਛਤਾਉਂਦਾ ਹੈ
ਅਵਗਣ ਛੋੜ ਗੁਣਾ ਤੂੰ
ਹੁਣ ਇਹ ਸਾਰਾ ਨਾਮ ਜਪਣਾ ਸਾਰਾ ਰੋਲ ਨਾਮ ਜਪਣਾ ਤੇ ਨਹੀਂ ਸ਼ਬਦਾਂ 'ਚ ਲਿਖੇ ਆ ਬਾਕੀ ਵੀ ਪ੍ਰੇਤ ਲਿਖੇ ਆ ਸਾਰ ਬਾਕੀ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਸਿਰਫ ਨਾਮ ਮਾਲਾ ਫੇਰ ਕੇ ਬਾਕੀ ਸਾਰੇ ਕੰਮ ਕਰੀ ਜਾਣੇ ਜਾਂ ਪਾਠ ਕਰਕੇ ਬਾਣੀਆਂ ਪੜ੍ਹ ਕੇ ਬਾਕੀ ਆ ਸਾਰੇ ਔਗਣ ਕਰੀ ਜਾਣੇ ਨਹੀਂ ਬਿਨ ਗੁਣ ਕੀਤੇ ਭਗਤ ਨਾ ਹੋਏ ਜਪ ਦਾ ਅਸੂਲ ਹੈ ਜਿਨ ਚੱਕਰ ਅਸੀਂ ਗੁਣ ਨਹੀਂ ਗ੍ਰਹਿਣ ਕਰਦੇ ਉਨ ਚੱਕਰ ਸਤਿਗੁਰ ਦਾ ਫੰਕਸ਼ਨ ਕੀ ਹੈ ਸਤਿਗੁਰ ਅੰਦਰ ਆਉਂਦਾ ਹੀ ਉਦੋਂ ਹੈ ਪਹਿਲਾਂ ਆਪਣੇ ਸਿੱਖ ਦੇ ਜਿਹਦੇ ਅੰਦਰ ਆਉਣਾ ਉਹਦੇ ਔਗਣ ਕੱਢਦਾ
ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਪਹਿਲਾਂ ਤੇਰੇ ਔਗਣ ਕੱਟੇਗਾ ਵਿਆਸੀ ਦੇ ਜਿਹੜੇ ਸਤਿਗੁਰ ਨਾਲ ਜਿਸ ਨੂੰ ਜੇ ਅਸੀਂ ਉਸ ਤਾਕਤ ਨੂੰ ਸਤਿਗੁਰ ਮੰਨ ਲਈਏ ਉਹ ਪਹਿਰਾ ਮਿਲਾਏਗਾ ਤੈਨੂੰ ਕਿੱਦਾਂ ਸਤਿਗੁਰ ਪੁਰਖ ਮਿਲਾਏ
ਅਵਗਣ ਕੱਟਣਾ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਪਹਿਲੇ ਤੇਰੇ ਔਗਣ ਕੱਟੇਗਾ ਫਿਰ ਤੈਨੂੰ ਗੁਣ ਨਾਮ ਵਾਲਾ ਦੇ ਕੇ ਫਿਰ ਸਾ ਹਰ ਹਰ ਨਾਮ ਤੇ ਆਏ
ਅੱਗੇ ਹੈ ਗੁਰ ਨਿਤ ਨਿਤ ਚਵਾਂ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀ ਉਹ ਗੁਰਬਾਣੀ ਉੱਥੇ ਗੁਰਮੰਤਰ ਹੈ ਇਸ ਕਰਕੇ ਸਤਿਗੁਰ ਪੁਰਖ ਨਾਲ ਪਹਿਲਾਂ ਤੇਰੇ ਔਗਣ ਕੱਟਣੇ ਹੈ
ਫਿਰ ਤੈਨੂੰ ਗੁਣ ਦੇਣਾ ਹੈ ਫਿਰ ਅੰਦਰ ਆਉਣ ਕੇ ਉਹ ਨਾਮ ਵਾਲੀ ਸਟੇਜ ਤੈਨੂੰ ਦੇਣੀ ਆ
ਪਰ ਪਹਿਲਾਂ ਕੀ ਕਰਨਾ ਅਸੀਂ ਅਵਗਣ ਛੋੜੇ ਗੁਣ ਅਵਗਣ ਛੋਡੇ ਗੁਣਾ ਤੂੰ ਧਾਰ ਇਹ ਕਰ ਅਵਗੁਣ ਪਛਤਾਹੀ ਜੀਓ ਕਰ ਅਵਗੁਣ ਪਛਤਾਹੀ ਜੀਓ ਇਹ ਸਾਰੇ ਆਪ ਸਾਰ ਦੀ ਸਾਰ
ਨਾ ਜਾਣੇ
ਇਹ ਫਿਰ ਫਿਰ ਕੀ ਚ
ਬੁਢਾਈ ਜੀਓ ਫਿਰ ਫਿਰ ਕੀ
ਕੀਚ ਕਹਿੰਦੇ ਕਿੱਚੜ ਨੂੰ ਪੁਰਾਣੀ ਬੋਲੀ ਹੈ ਚਿੱਕੜ ਦੇ ਵਿੱਚ ਮੁੜ ਮੁੜ ਡੁੱਬਦਾ ਹੈ
ਫਿਰ ਫਿਰ ਕੀਚ ਬੁਢਾਈ
ਮਨ ਰੇ
ਫਿਰ ਰਹ ਮੌਤ ਕਤ ਜਾਈ ਮੌਤ ਕਤ
ਅੰਦਰ ਤੇਰਾ ਮੈਲ ਨਾ ਭਰਿਆ ਤੂੰ ਬਾਹਰ ਕਿੰਨਾ ਆਈ ਜਾਂਦਾ
ਅੰਤਰ ਮੈਂ ਅੰਤਰੇ ਮੈਲ ਲੋਭ ਬਹੁਤ ਝੂਠੇ ਅੰਤਰੇ ਮੈਲ ਲੋਭ ਬਹੁਤ ਝੂਠੇ ਬਾਹਰੇ ਨਾਵੋ ਕਾਹੀ ਜਿਓ ਬਾਹਰੇ ਨਾਵੋ
ਕਾਹੀ ਜਿਓ ਅੱਜ ਕਾਹਦੇ ਜੇ ਨਾਉਣਾ ਹੈ
ਨਿਰਮਲ ਨਾਮ ਜਪੋ ਸਦ ਗੁਰਮੁਖੇ
ਗੁਰਮੁਖੇ ਅਰਧ ਔਰਦੀ ਵਿਆਸ ਗੁਰਮੁਖੇ ਹੈ ਇੱਕੋ ਰੱਬ ਨੂੰ ਮੰਨਣਾ ਗੁਰਮੁਖੇ ਹੈ ਅਰਧ ਔਰਦੀ ਵਿਆਸ ਦੇ ਨਾਲ ਕੇਵਲ ਨਾਮ ਜਪਣਾ ਔਰ ਉਹਨੂੰ ਰੱਬ ਨੂੰ ਮਿਲਣਾ ਇਹ ਗੁਰਮੁਖ ਰਾਸਤਾ ਹੈ
ਤੇ ਨਿਰਮਲ ਨਾਮ ਜਪੋ ਸਦ ਗੁਰਮੁਖੇ ਜਪੋ ਸਦ ਗੁਰ ਅੰਤਰ ਕੀ ਗਤ ਤਾਹੀ ਜੀਓ ਅੰਤਰ ਕੀ ਗਤ ਤਾਹੀ
ਆ ਹੋਰ ਭੈੜੀਆਂ ਤਾਂ ਵੀ ਛੱਡੀ ਪਰ ਹਾਰ
ਲੋਭ ਨਿੰਦਾ ਕੂੜ ਤੇ
ਪਰ ਹਾਰ ਲੋਭ ਨਿੰਦਾ ਕੂੜ ਤੇ
ਕੀ ਕਰ
ਸੱਚ ਗੁਰਬਚਨੀ ਫਲ ਪਾਈ ਸਤ ਗੁਰ ਬਚਨੀ ਫਲ ਪਾਈ ਸਤ ਗੁਰ ਬਚਨੀ ਫਲ ਪਾਹੀ ਜਿਓ ਸਤ ਗੁਰ ਬਚਨੀ ਫਲ ਪਾਈ ਜਿਓ ਜਿਉਂ ਪਾਵੈ ਤਿਉਂ ਰਾਖੋ ਹਰੇ ਜਿਓ
ਜਨ ਨਾਨਕ ਸਭ ਦੇ ਸਲਾਹੀ ਤੂੰ ਜਿੱਦਾਂ ਮਰਜ਼ੀ ਹੈ ਤੈਨੂੰ ਰੱਖ ਪਰ ਮੈਂ ਤੇ ਸ਼ਬਦ ਨਾਲ ਤਰਨਾ ਮੈਂ ਤੇ ਸ਼ਬਦ ਹੀ ਜਪੀ ਜਾਣਾ ਜਨ ਨਾਨਕ ਸਭ ਦੇ ਸਲਾਹੀ
ਜਨ ਨਾਨਕ ਸਭ ਦੇ ਸਲਾਹੀ ਜਿਓ ਮਨ ਰੇ ਮਤ ਕਥ ਜਾਈ ਜੀਓ
ਬਾਹਰੇ ਨਾਵੋ ਕਾਹੀ ਜੀਓ
ਬਾਹਰੇ ਨਾਵੋ ਕਾਹੀ ਬਾਹਰੇ ਨਾਵੋ ਕਾਹੀ ਜੀਓ ਬਾਹਰੇ ਨਾਵੋ ਕਾਹੀ
ਇਹ ਅੰਤਰ ਮੈਲੀ ਲੋਭ ਬਹੁਤ ਝੂਠੇ ਅੰਤਰ ਅੰਤਰ ਮੈਲ ਲੋਕ ਬਹੁਤ ਇਹ ਬਾਹਰੇ ਨਾਵ ਕਾਹੀ ਜਿਓ
ਬਾਹਰੇ ਨਾਵ
ਅੰਮ੍ਰਿਤ ਸਰ ਸਤ ਗੁਰ ਸਤ ਵਾਦੀ
ਅੰਮ੍ਰਿਤ ਸਰ ਸਤ ਗੁਰ ਸਤ ਵਾਦੀ
ਜਿਤ ਨਾਤੇ ਕੌਲਾ ਹੰਸ ਇਹ ਜਿਤ ਨਾਤੇ ਕੌਲਾ ਹੰਸ ਜਪ ਹੋ ਜਪ ਹੋ ਤਾਂ
ਦੇਖੋ ਨਾਮ
ਜਪ ਹੋ ਜਪ ਹੋ ਤਾਂ
ਦੇਖੋ ਨਾਮ
ਇਹ ਮਨ ਸੰਪਟ ਜਿਤ ਸਤ ਸਰੇ ਨਾਵਣ
ਮਨ ਸੰਪਟ
ਜਿਤ ਸਤ ਸਰੇ ਨਾਵਣ ਮਨ ਸੰਪਟ ਜਿਤ ਸਤ ਸਰੇ ਨਾਵ ਹੇ ਪਾਵਨ ਪਾਤਰੀ ਤ੍ਰਿਪਤ ਕਰੇ ਜਪ ਹੋ ਜਪ ਹੋ
ਏਕੋ ਨਾਮ
ਹੋਰ ਕੋਈ ਵੀ ਕਰਮ ਕਰ ਲਾ ਉਹਨੂੰ ਫਲ ਨਹੀਂ ਲੱਗਣੇ ਇਸ ਕਰਕੇ
ਆਵਰੇ ਨੇਰਾ ਫਲ ਕਾਮਾ ਹੇ ਆਵਰ ਨੇਰਾ ਫਲ ਕਾਮਾ
ਸਭ ਤੋਂ ਉੱਚਾ ਕੰਮ ਕੀ ਹੈ ਸਭ ਤੇ ਉੱਤਮ
ਹਰੇ ਹਰੇ ਕਾਮ ਸਭ ਤੇ ਉੱਤਮ ਹਰੇ ਹਰੇ ਕਾਮ
ਗੁਰੇ ਪੂਰੇ
ਦਿਰੜਿਓ
ਹਰੇ
ਨਾਮ ਗੁਰੇ ਪੂਰੇ ਦਿਰੜਿਓ
ਹੁਣ ਤੇਰੀ ਮਰਜ਼ੀ ਹੈ ਤੂੰ ਰੱਬ ਦੇ ਲਾਗੇ ਜਾਣਾ ਕਿ ਦੂਰ ਰਹਿਣਾ ਕਰਮੀ ਤੇਰੇ ਅਮਲਾਂ ਤੇ ਨਿਬੇੜਾ ਹੋਏਗਾ ਤੇਰੀ ਕਰਤੂਤ ਤੇ ਅਮ ਹੋਏਗਾ ਤੇ ਜੇ ਤੂੰ ਹੋਰ ਕਰਤੂਤਾਂ ਕਰਦਾ ਗਿਆ ਤੈਨੂੰ ਜਮਨਾ ਨਹੀਂ ਛੱਡਣਾ
ਆਵਰੇ ਕਰਤੂਤੇ ਸਗਲੀ ਜਾਮਦਾ ਆਵਰੇ ਕਰਤੂਤੇ ਸਗਲੀ ਜਾਮਡਾ ਨੇ ਗੋਬਿੰਦ
ਭਜਨ ਬਿਨ
ਤਿਲ ਨਹੀਂ ਗੋਬਿੰਦ ਭਜਨ ਬਿਨ ਤਿਲ ਨਹੀਂ
ਆਵਰੇ ਕਰਤੂਤੇ ਸਗਲੀ ਜਾਮਡਾ ਜੇ ਅਮਰ ਕਰਮੀ 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 ਸੋਚ ਕੇ ਕਰਮ ਕਰ ਫੂਕ ਫੂਕ ਕੇ ਪੈਰ ਸੁੱਟ ਕੋਈ ਵੀ ਦੁਨੀਆਂ 'ਚ ਤੁਰਦਾ ਹੈ ਤੇਰਾ ਲੇਖਾ ਹੋ ਰਿਹਾ ਹੈ ਤੂੰ ਚਾਹੇ ਤਾਂ ਐਸਾ ਆਲਾ ਤੈਨੂੰ ਕਰਮ ਦੱਸਣ ਲੱਗਿਆ ਹੁਣ ਮਹਾਰਾਜ ਜਪ ਦੇ ਪਿੱਛੇ ਜਿਹੜਾ ਆਇਆ ਹੈ ਸਾਰਾ ਜਿੱਥੇ ਜਪ ਦਾ ਤੋੜਾ ਆਉਂਦਾ ਹੈ ਉਹਦੇ 'ਚ ਕਹਿੰਦੀ ਹੈ ਓਏ ਆਹ ਕਾਰ ਕਰ ਪਰ ਇਹ ਕਾਰ ਜਿਹਦੇ 'ਤੇ ਨਦਰ ਹੋਏ ਤਾਂ ਉਹ ਕਾਰ ਕਰਦਾ ਹੈ ਅਤੇ ਕਰਮੀ ਕਿਹੜੀ ਕਰਨੀ ਹੈ ਜਿਹੜੀ ਉਹਦੀ ਸਭ ਤੋਂ ਵੱਡੀ ਮਿਹਰ ਕੀ ਹੁੰਦੀ ਹੈ
ਜਿਨ ਕੋ
ਨਦਰੇ ਕਰਮ ਤਿੰਨ ਕਾਰ
ਜਿਨ ਕੋ ਨਦਰੇ ਕਰਮ ਤਿੰਨ ਕਾਰ
ਕਰਮ ਦੇ ਦੋ ਮਹੀਨੇ ਹੈ ਇੱਕ ਮਹੀਨੇ ਬਖਸ਼ਿਸ਼ ਹੈ ਕਰਮ ਮੇਰ ਦੂਸਰਾ ਕਰਮ ਹੈ ਜਿਹੜਾ ਅਸੀਂ ਕੰਮ ਕਰਨਾ ਇੱਥੇ ਦੋਨੋਂ ਨਾਲ ਹੈਗੇ ਅਤੇ ਕਰਮ ਦੇ ਮੰਮੇ ਨੂੰ ਔਂਕੜ ਦੇਖ ਕੇ ਵੀ ਜਿਹਦੇ 'ਤੇ ਉਹਦੀ ਨਦਰ ਦੀ ਮਿਹਰ ਹੋਏਗੀ
ਉਹ ਆ ਕਾਰ ਕਰੇਗਾ, ਆ ਹੈ ਕਾਰ ਕੰਮ ਕਰਨ ਵਾਲਾ, ਉਹਦੇ ਲਈ ਲਿਖਿਆ ਕਰਮੀ ਆਪ।
ਤੋ ਜਪਦਾ ਸੀ ਆਹ ਅੰਕ ਲਮਕਾਵਾਂਗੇ ਅਗਲੇ ਜਾ ਕੇ ਪੰਨੇ 8 ਦੇ ਉੱਤੇ ਅਸੀਂ ਗਿਆਨ ਲੈ ਰਹੇ ਜਿੱਥੇ ਜਪ ਦਾ ਤੋੜਾ ਆਉਂਦਾ ਅਖੀਰ ਤੇ ਜਾ ਕੇ।
ਕੈਸਾ ਨਿਚੋੜ ਕੱਢ ਦਿੱਤਾ ਜਪ ਫਲਸਫੀ ਦਾ, ਵੀ ਆਹ ਕੰਮ ਕਾਰ ਕਿੱਦਾਂ ਕਰਨੀ ਹੈ ਉਹ ਆਉਂਦੀ ਹੈ
ਜਿਨ ਕੋ ਨਦਰੇ ਕਰਮ ਤਿੰਨ ਕਾ, ਨਾਨਕ ਨਦਰੀ ਨਦਰੇ ਨਿਹਾਲ, ਜਿਨ ਕੋ ਨਦਰੇ ਕਰਮ ਤਿੰਨ ਕਾ।
ਉਹ ਕਾਰ ਕੀ ਹੈ? ਇੱਕ ਆਖ ਆਖ
ਸ਼ਬਦ ਪਾਖੈ ਅਰਧ ਉਰਦ ਦਿਨ ਰਾਤੇ, ਇੱਕ ਆਖ ਆਖ ਸ਼ਬਦ ਪਾਖੈ, ਇਹ ਸ਼ਬਦ ਪਾਖੈ ਸ਼ਬਦ ਪਾਖੈ।
Hi.